ਵਾਰ ਪਹਿਲੀ ਪੌੜੀ 13ਵੀਂ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਵੇਦ ਅਥਰਬਣ ਮੱਥਨ ਕਰ ਗੁਰਮੁਖ ਬਾਸ਼ੇਸ਼ਕ ਗੁਣ ਗਾਵੈ ਜਿਹਾ ਬੀਜੈ ਸੋ ਲੁਣੈ ਸਮੇਂ ਬਿਨਾ ਫਲ ਹੱਥ ਨਾ ਆਵੈ ਹੁਕਮੈ ਅੰਦਰ ਸਭ ਕੋ ਮੰਨੈ ਹੁਕਮ ਸੋ ਸਹਿਜ ਸਮਾਵੈ ਆਪੋ ਕਛੂ ਨ ਹੋਵਈ ਬੁਰਾ ਭਲਾ ਨਹਿ ਮਨ ਵਸਾਵੈ ਜੈਸਾ ਕਰ ਤੈਸਾ ਲਹੈ ਰਿਖ ਕਣਾਦਿਕ ਭਾਖ ਸੁਣਾਵੈ ਸਤਯੁਗ ਕਾ ਅਨਿਆਇ ਸੁਣ ਇੱਕ ਫੇੜੇ ਸਭ ਜਗਤ ਮਰਾਵੈ ਤਰੇਤੇ ਨਗਰੀ ਪੀੜੀਐ ਦੁਆਪਰ ਵੰਚ ਕੁਵੰਸ ਕੁਹਾਵੈ ਕਲਯੁਗ ਜੋ ਫੇੜੇ ਸੋ ਪਾਵੈ ਕਲਯੁਗ ਜੋ ਫੇੜੇ ਸੋ ਪਾਵੈ। ਸਨਾਤਨੀ ਮਤ ਦੇ ਛੇ ਸ਼ਾਸਤਰਾਂ ਦੇ ਮੁਤਾਬਕ ਜਿਹੜੇ ਜਿਹੜੇ ਉਪਦੇਸ਼ ਸੰਸਾਰ ਦੇ ਲੋਕਾਂ ਨੂੰ ਦਿੱਤੇ ਗਏ ਨੇ ਉਹਨਾਂ ਵੱਖ ਵੱਖ ਉਪਦੇਸ਼ਾਂ ਦਾ ਜ਼ਿਕਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਰਦਿਆਂ ਹੋਇਆ ਨਾਲ ਨਾਲ ਇਹ ਦੱਸਿਆ ਵੀ ਗੁਰਮਤ ਕੀ ਆਖਦੀ ਹੈ, ਗੁਰਸਿੱਖੀ ਮਹਾਨ ਕਿਉਂ ਹੈ। ਜਿਵੇਂ ਪਿਛਲੀਆਂ ਪੌੜੀਆਂ ਵਿੱਚ ਵੱਖ ਵੱਖ ਸ਼ਾਸਤਰਾਂ ਦਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਨਾਲ ਉਹਨਾਂ ਦੇ ਲੇਖਕਾਂ ਦੇ ਨਾਮ ਵੀ ਦੱਸੇ ਕਿ ਕਿੰਨਾ ਕਿੰਨਾ ਨੇ ਇਹ ਵੱਖ ਵੱਖ ਛੇ ਸ਼ਾਸਤਰ ਲਿਖੇ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਵੇਂ ਪਾਵਨ ਬਚਨ ਬਾਣੀ 'ਚ ਉਚਾਰਨ ਕੀਤੇ ਨੇ, ਛੇ ਘਰ ਛੇ ਗੁਰ ਛੇ ਉਪਦੇਸ਼, ਨਿਰੰਕਾਰ ਪਰਮਾਤਮਾ ਪਰਮੇਸ਼ਰ ਇਹਨਾਂ ਸਾਰਿਆਂ ਨਾਲੋਂ ਉੱਤਮ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ। ਛੇ ਸ਼ਾਸਤਰ ਨੇ, ਛੇ ਘਰ ਭਾਵ ਛੇ ਸ਼ਾਸਤਰ, ਛੇ ਗੁਰ, ਇਹਨਾਂ ਨੂੰ ਲਿਖਣ ਵਾਲੇ ਵੀ ਜਿਹੜੇ ਨੇ ਉਹ ਵੱਖ ਵੱਖ ਛੇ ਵਿਦਵਾਨ ਨੇ, ਛੇ ਉਪਦੇਸ਼ ਤੇ ਇਹਨਾਂ ਛਿਆਂ ਦੇ ਵੱਖ ਵੱਖ ਛੇ ਉਪਦੇਸ਼ ਨੇ। ਪਰ ਜਿਹੜਾ ਨਿਰੰਕਾਰ ਪਰਮਾਤਮਾ ਹੈ ਉਹ ਸਦੀਵੀ ਕਾਲ ਵਾਸਤੇ ਇੱਕੋ ਜਿਹਾ ਹੈ। ਇਹਨਾਂ ਦੇ ਉਪਦੇਸ਼ ਛੇ ਹੋਣਗੇ ਵੱਖਰੇ ਵੱਖਰੇ, ਪਰ ਨਿਰੰਕਾਰ ਪਰਮਾਤਮਾ ਜਿਹੜਾ ਹੈ ਗੁਰ ਗੁਰ ਏਕੋ ਵੇਸ ਅਨੇਕ, ਉਹ ਸਾਰਿਆਂ ਯੁੱਗਾਂ ਵਿੱਚ ਤੇ ਸਾਰਿਆਂ ਸਮਿਆਂ ਵਿੱਚ ਪਰਮੇਸ਼ਰ ਇੱਕੋ ਜਿਹਾ ਹੈ। ਜਿਵੇਂ ਹੁਣ ਇਸ 13ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਇੱਕ ਸ਼ਾਸਤਰ ਹੈ ਵਿਸ਼ੇਸ਼ਕ, ਇਸ ਦਾ ਲੇਖਕ ਵਿਦਵਾਨ ਹੈ ਕਣਾਦ ਮੁਨੀ। ਇਸੇ ਤਰ੍ਹਾਂ ਬਾਕੀਆਂ ਦਾ ਵੀ ਦਾਸ ਜ਼ਿਕਰ ਕਰਦੇ, ਜਿਵੇਂ ਪਿੱਛੇ ਵੀ ਜ਼ਿਕਰ ਆਇਆ, ਅੱਗੇ ਵੀ ਇਹ ਬਚਨ ਆਉਣਗੇ। ਛੇ ਸ਼ਾਸਤਰ ਨੇ ਜਿਹੜੇ, ਇਹਨਾਂ ਦੇ ਛੇ ਹੀ ਲੇਖਕ ਵਿਦਵਾਨ ਤੇ ਛੇ ਹੀ ਵੱਖ ਵੱਖ ਇਹਨਾਂ ਦੇ ਉਪਦੇਸ਼ ਨੇ। ਉਹ ਛੇ ਸ਼ਾਸਤਰ ਨੇ ਜਿਵੇਂ ਇਸ ਦਾ ਜ਼ਿਕਰ ਆਇਆ ਹੈ ਵਿਸ਼ੇਸ਼ਕ, ਇਸ ਦਾ ਲੇਖਕ ਵਿਦਵਾਨ ਹੈ ਕਣਾਦ ਮੁਨੀ। ਇੱਕ ਸ਼ਾਸਤਰ ਹੈ ਨਿਆਏ, ਇਸ ਨੂੰ ਗੌਤਮ ਰਿਸ਼ੀ ਨੇ ਲਿਖਿਆ ਹੈ। ਤੀਸਰਾ ਹੈ ਸਾਂਖ, ਇਸ ਨੂੰ ਕਪਿਲ ਮੁਨੀ ਨੇ ਲਿਖਿਆ ਹੈ। ਚੌਥਾ ਹੈ ਪਤੰਜਲੀ, ਇਸ ਨੂੰ ਯੋਗ ਦਰਸ਼ਨ ਵੀ ਕਹਿੰਦੇ ਹਨ ਹਿੰਦੂ ਮਤ ਵਿੱਚ, ਇਹਨੂੰ ਪਤੰਜਲ ਰਿਸ਼ੀ ਨੇ ਲਿਖਿਆ ਹੈ। ਪੰਜਵਾਂ ਹੈ ਮੀਮਾਂਸਾ, ਇਹਨੂੰ ਜੈਮਨੀ ਰਿਸ਼ੀ ਨੇ ਲਿਖਿਆ ਹੈ। ਤੇ ਇੱਕ ਛੇਵਾਂ ਹੈ ਵੇਦਾਂਤ, ਇਸ ਨੂੰ ਵੇਦ ਵਿਆਸ ਨੇ ਲਿਖਿਆ ਹੈ। ਛੇ ਸ਼ਾਸਤਰ, ਵੱਖ ਵੱਖ ਇਹਨਾਂ ਦੇ ਛੇ ਉਪਦੇਸ਼। ਇਸ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ ਜਿਹੜੇ ਚਾਰ ਵੇਦ ਬ੍ਰਹਮਾ ਨੇ ਲਿਖੇ ਸੀ ਉਹਨਾਂ ਵਿੱਚ ਇੱਕ ਵੇਦ ਹੈ ਅਥਰਵਣ। ਇਹ ਚਾਰ ਵੇਦ ਨੇ ਰਿਗਵੇਦ, ਸਾਮਵੇਦ, ਯਜੁਰਵੇਦ ਤੇ ਅਥਰਵਣ ਵੇਦ। ਉਹਨਾਂ ਵੇਦਾਂ ਦੇ ਆਧਾਰ ਦੇ ਉੱਤੇ ਇਹ ਛੇ ਸ਼ਾਸਤਰ ਜਿਹੜੇ ਆ ਵੱਖ ਵੱਖ ਵਿਦਵਾਨਾਂ ਨੇ ਲਿਖੇ। ਇਹ ਜਿਹੜਾ ਵਿਸ਼ੇਸ਼ਕ ਹੈ ਇਹਨੂੰ ਅਥਰਵਣ ਵੇਦ ਦੇ ਆਧਾਰ ਦੇ ਉੱਤੇ ਲਿਖਿਆ ਗਿਆ ਆ, ਕਣਾਦ ਮੁਨੀ ਨੇ ਲਿਖਿਆ। ਕੀ ਉਪਦੇਸ਼ ਦਿੰਦੇ ਇਹਦੇ ਚ, ਬਚਨ ਵਰਤੇ, ਵੇਦ ਅਥਰਵਣ ਮੱਥਨ ਕਰ ਗੁਰਮੁਖ ਬਾਸ਼ੇਖਕ ਗੁਣ ਗਾਵੈ। ਕਹਿਣ ਲੱਗੇ ਅਥਰਵਣ ਵੇਦ ਨੂੰ ਮੱਥਨ ਕਰਕੇ, ਮੱਥਨ ਦਾ ਆਖਰੀ ਅਰਥ ਹੁੰਦਾ ਰਿੜਕਣਾ, ਇੱਥੇ ਭਾਵ ਆ ਚੰਗੀ ਤਰ੍ਹਾਂ ਵਿਚਾਰ ਕਰਨੀ। ਅਥਰਵਣ ਵੇਦ ਦੀ ਚੰਗੀ ਤਰ੍ਹਾਂ ਵਿਚਾਰ ਕਰਕੇ ਜਿਹੜਾ ਕਣਾਦ ਮੁਨੀ ਸੀ ਉਸਨੇ ਆ ਵਿਸ਼ੇਸ਼ਕ ਨਾਮੇ ਸ਼ਸਤਰ ਹੈ ਜਿਹੜਾ ਉਹ ਉਹਨੇ ਲਿਖਣਾ ਕੀਤਾ। ਗੁਰਮੁਖ ਬਾਸ਼ੇਖਕ ਗੁਣ ਗਾਵੇ, ਵਿਸ਼ੇਸ਼ਕ ਸ਼ਾਸਤਰ ਰਾਹੀਂ ਉਹ ਪਰਮੇਸ਼ਰ ਦੇ ਗੁਣ ਗਾਉਂਦਾ ਹੈ। ਕੌਣ? ਕਣਾਦ ਮੁਨੀ, ਜਿਸ ਨੇ ਇਸ ਨੂੰ ਅੰਕਿਤ ਕੀਤਾ ਹੈ। ਤੇ ਕੀ ਲਿਖਦਾ ਹੈ ਉਸ ਸ਼ਾਸਤਰ ਦੇ ਵਿੱਚ, ਉਸ ਗ੍ਰੰਥ ਵਿੱਚ ਕਣਾਦ ਮੁਨੀ ਜੀ ਨੇ ਕੀ ਲਿਖਿਆ? ਜੇ ਹਾ ਬੀਜੈ ਸੋ ਲੁਣ, ਸਮੇਂ ਬਿਨਾਂ ਫਲ ਹੱਥ ਨਾ ਆਵੇ। ਉਹ ਕਹਿੰਦਾ ਵੀ ਜਿਹੋ ਜਿਹਾ ਕੋਈ ਸੰਸਾਰ ਜਗਤ ਵਿੱਚ ਬੀਜੇਗਾ ਉਹੋ ਜਿਹਾ ਫਲ ਉਹਨੂੰ ਕੱਟਣਾ ਪਏਗਾ। ਜੇ ਹਾ ਬੀਜੈ ਸੋ ਲੁਣ, ਕਰਮਾ ਸੰਦੜਾ ਖੇਤ। ਪਰ ਨਾਲ ਇਹ ਵੀ ਆਖਦਾ ਕਿ ਸਮੇਂ ਬਿਨਾਂ ਜਿਹੜਾ ਫਲ ਆ, ਜੋ ਤੁਸੀਂ ਬੀਜਿਆ, ਉਹ ਹੱਥ ਨਹੀਂ ਆ ਸਕਦਾ। ਜਦੋਂ ਮਾਲਕ ਦਾ ਹੁਕਮ ਹੋਏਗਾ, ਫਲ ਸਾਨੂੰ ਉਸ ਵਕਤ ਹੀ ਪ੍ਰਾਪਤ ਹੋਣਾ। ਇਹ ਗੱਲ, ਇਹ ਬਚਨ ਭਾਈ ਗੁਰਦਾਸ ਜੀ ਕਹਿੰਦੇ ਇਸ ਵਿਸ਼ੇਸ਼ਕ ਸ਼ਾਸਤਰ ਦੇ ਵਿੱਚ, ਇਸ ਗ੍ਰੰਥ ਵਿੱਚ ਲਿਖੇ। ਹੁਕਮੈ ਅੰਦਰ ਸਭ ਕੋ ਮੰਨੈ, ਹੁਕਮ ਸੋ ਸਹਿਜ ਸਮਾਵੈ। ਇਹ ਵੀ ਬਾਤ ਆਖਦਾ ਹੈ ਕਿ ਹੁਕਮ ਦੇ ਵਿੱਚ ਹੀ ਸਾਰੀ ਦੀ ਸਾਰੀ ਸ੍ਰਿਸ਼ਟੀ ਹੈ। ਜਿਹੜਾ ਮਾਲਕ ਦੇ ਹੁਕਮ ਨੂੰ ਮੰਨ ਲਏਗਾ ਉਹ ਸਹਿਜ ਅਵਸਥਾ ਵਿੱਚ ਸਮਾ ਜਾਏਗਾ। ਭਾਵ ਹੁਕਮ ਮੰਨਣ ਤੋਂ ਬਿਨਾਂ, ਉਹਦੀ ਰਜ਼ਾ ਨੂੰ ਮੰਨਣ ਤੋਂ ਬਿਨਾਂ, ਪਰਮੇਸ਼ਰ ਦੀ ਆਗਿਆ ਨੂੰ ਮੰਨਣ ਤੋਂ ਬਿਨਾਂ ਪਰਮਾਤਮਾ ਵਿੱਚ ਲੀਨ ਨਹੀਂ ਹੋਇਆ ਜਾ ਸਕਦਾ, ਅਭੇਦ ਨਹੀਂ ਹੋਇਆ ਜਾ ਸਕਦਾ। ਆਪੋ ਕਸ਼ੂ ਨ ਹੋ ਵਈ, ਬੁਰਾ ਭਲਾ ਨਹਿ ਮਨ ਵਸਾਵੈ। ਆਪਣੇ ਵਸ ਵਿੱਚ ਕੁਛ ਵੀ ਨਹੀਂ ਹੈ। ਬੁਰਾ ਭਲਾ ਮਨ ਦੇ ਵਿੱਚ ਬੰਦਾ ਨਾ ਵਸਾਵੇ। ਕਿਸੇ ਨੇ ਮੇਰਾ ਬੁਰਾ ਕਰ ਦਿੱਤਾ ਹੈ, ਫਲਾਣੇ ਬੰਦੇ ਨੇ ਮੇਰਾ ਆਹ ਨੁਕਸਾਨ ਕਰ ਦਿੱਤਾ ਹੈ, ਇਹ ਵੀ ਨਾ ਸੋਚੇ। ਕਿਉਂ? ਕਿਉਂਕਿ ਮਾਲਕ ਦੇ ਹੁਕਮ ਤੋਂ ਬਿਨਾਂ ਦੁਨੀਆਂ ਵਿੱਚ ਕੁਝ ਵੀ ਨਹੀਂ ਹੋ ਸਕਦਾ। ਤੇ ਭਲਾ ਸ਼ਬਦ ਵੀ ਆਇਆ, ਬੁਰਾ ਭਲਾ ਨਹਿ ਮਨ ਵਸਾਵੈ। ਕੋਈ ਸੰਸਾਰ ਵਿੱਚ ਭਲਾ ਕੰਮ ਹੋ ਗਿਆ, ਆਪਾਂ ਕੋਈ ਸੰਸਾਰ ਵਿੱਚ ਚੰਗਾ ਕਰਮ ਕਰ ਦਿੱਤਾ, ਚੰਗਾ ਕੰਮ ਕਰ ਦਿੱਤਾ, ਹੰਕਾਰੀ ਨਾ ਹੋਵੇ ਇਨਸਾਨ ਕਿ ਇਹ ਕੰਮ ਮੈਂ ਕੀਤਾ ਹੈ, ਇਹ ਕੰਮ ਮੈਂ ਕੀਤਾ ਹੈ। ਤੇ ਜੇ ਕੋਈ ਬੁਰਾ ਕਰ ਦੇਵੇ, ਇਹ ਨਹੀਂ ਕਹਿਣਾ ਇਹਨੇ ਬੁਰਾ ਕੀਤਾ ਹੈ। ਜੇ ਤੇਰੇ ਕੋਲੋਂ ਕੁਛ ਹੋਇਆ ਸੰਸਾਰ ਜਗਤ ਵਿੱਚ ਭਲਾ ਕਰਮ, ਤੇ ਕਹਿਣਾ ਇਹ ਪਰਮੇਸ਼ਰ ਦੇ ਹੁਕਮ ਵਿੱਚ ਹੋਇਆ, ਉਹ ਹੈ ਕਰਵਾਉਣ ਵਾਲਾ। ਜੇ ਕਿਸੇ ਨੇ ਬੁਰਾ ਕਰ ਦਿੱਤਾ, ਉਹਦੇ ਮੱਥੇ ਤੇ ਦੋਸ਼ ਨਾ ਦੇ। ਨਿਰੰਕਾਰ ਪਰਮਾਤਮਾ ਦੀ ਰਜ਼ਾ ਵਿੱਚ, ਮਾਲਕ ਦੇ ਹੁਕਮ ਵਿੱਚ ਹੀ ਸਾਰੇ ਦਾ ਸਾਰਾ ਕੁਛ ਹੋਇਆ। ਭਾਵ ਇਸ ਨੂੰ ਕਿਹਾ ਹੈ ਹੁਕਮ ਦੇ ਵਿੱਚ ਆ ਜਾਣਾ, ਰਜ਼ਾ ਦੇ ਵਿੱਚ ਆ ਜਾਣਾ, ਉਹਦੇ ਭਾਣੇ ਵਿੱਚ ਆ ਜਾਣਾ। ਕੋਈ ਭਲਾ ਹੈ ਭਾਵੇਂ ਬੁਰਾ ਹੈ, ਚੰਗਾ ਹੈ ਮੰਦਾ ਹੈ, ਸਾਰੇ ਦਾ ਸਾਰਾ ਕੁਝ ਜੋ ਵੀ ਹੈ ਉਹ ਨਿਰੰਕਾਰ ਪਰਮੇਸ਼ਰ ਦੀ ਰਜ਼ਾ, ਮਾਲਕ ਦਾ ਭਾਣਾ, ਪਰਮੇਸ਼ਰ ਦੇ ਹੁਕਮ ਵਿੱਚ ਹੈ। ਜੈਸਾ ਕਰ ਤੈਸਾ ਲਹਿ, ਰਿਖ ਕਣਾਦਕ ਭਾਖ ਸੁਣਾਵੈ। ਨਾਮ ਆ ਗਿਆ ਨਾ ਉਸਦਾ ਜਿਸਨੇ ਇਹ ਸ਼ਾਸਤਰ ਲਿਖਿਆ। ਕਹਿਣ ਲੱਗੇ ਜਿਹੋ ਜਿਹਾ ਕੋਈ ਕਰੇਗਾ ਉਹੋ ਜਿਹਾ ਹੀ ਫਲ ਉਸ ਪ੍ਰਾਣੀ ਨੂੰ ਭੁਗਤਣਾ ਪਵੇਗਾ। ਇਹ ਗੱਲ ਕਣਾਦ ਲਿਖੀ ਹੈ ਜਿਹੜਾ ਉਹ ਆਖ ਕੇ ਲੋਕਾਂ ਨੂੰ ਸੁਣਾਉਂਦਾ ਹੈ ਇਸ ਸ਼ਾਸਤਰ ਦੁਆਰਾ। ਉਹ ਉਪਦੇਸ਼ ਦਿੰਦਾ ਹੈ ਭਈ ਮਾੜੇ ਕੰਮ ਬੁਰੇ ਕਰਮ ਨਾ ਕਰੋ, ਕਿਉਂਕਿ ਜੋ ਤੁਸੀਂ ਕੀਤਾ ਉਹਦਾ ਫਲ ਤੁਹਾਨੂੰ ਖੁਦ ਨੂੰ ਹੀ ਭੁਗਤਣਾ ਪਵੇਗਾ। ਇਸ ਲਈ ਯਤਨ ਇਹ ਕਰਨਾ ਹੈ ਕਿ ਆਪਾਂ ਬੁਰੇ ਕਰਮ ਨਾ ਕਰੀਏ। ਹੋਰ ਕੀ ਦੱਸਿਆ ਉਸਨੇ? ਸਤਿਯੁਗ ਕਾ ਅਨਿਆਏ ਸੁਣ, ਇੱਕ ਫੇੜੇ ਸਭ ਜਗਤ ਮਰਾਵੈ। ਕਹਿੰਦਾ ਲੋਕ ਸਤਿਯੁਗ ਨੂੰ ਕਹਿੰਦੇ ਨੇ ਵੀ ਬਹੁਤ ਚੰਗਾ ਹੈ, ਭਾਈ ਜਿਹੜਾ ਸਤਿਯੁਗ ਸੀ ਉਹ ਬੜਾ ਵਧੀਆ ਯੁੱਗ ਸੀਗਾ, ਉਹਦੇ ਮੁਕਾਬਲੇ ਤੇ ਜਿਹੜਾ ਕਲਯੁਗ ਹੈ ਮਾੜਾ, ਆਮ ਤੌਰ ਤੇ ਲੋਕ ਕਹਿੰਦੇ ਨੇ। ਪਰ ਕਹਿਣ ਲੱਗੇ ਸਤਿਯੁਗ ਦਾ ਅਨਿਆਂ ਤੁਹਾਨੂੰ ਦੱਸਣ ਲੱਗਾ। ਹੁਣ ਖਿਆਲ ਨਾਲ ਸੁਣਿਓ ਸਾਧ ਸੰਗਤ, ਨਿਆਂ ਨਹੀਂ, ਇਨਸਾਫ ਨਹੀਂ, ਬੇਇਨਸਾਫੀ। ਕਹਿਣ ਲੱਗੇ ਤੁਹਾਨੂੰ ਸਤਿਯੁਗ ਯੁੱਗ ਦੀ ਬੇਇਨਸਾਫੀ, ਜਿਹੜਾ ਅਨਿਆਏ ਕੀਤਾ ਜਾਂਦਾ ਸੀ ਉਹ ਤੁਹਾਨੂੰ ਦੱਸਣ ਲੱਗਾ। ਕੌਣ ਕਹਿ ਰਿਹਾ ਇਹ ਗੱਲ? ਕਣਾਦ ਮੁਨੀ ਕਹਿੰਦੇ ਸਤਿਯੁਗ ਕਾ ਅਨਿਆਏ ਸੁਣ, ਇੱਕ ਫੇੜੇ ਸਭ ਜਗਤ ਮਰਾਵੈ। ਕਹਿੰਦੇ ਸਤਿਯੁਗ ਦੇ ਅਨਿਆਂ ਦੀ ਗੱਲ, ਬੜੀ ਹਨੇਰ ਦੀ ਗੱਲ ਆਏ ਤੇ ਸੁਣੋ। ਇੱਕ ਬੰਦਾ ਜੇ ਕਿਤੇ ਕੁਕਰਮ ਕਰਦਾ ਸੀ ਉਸ ਵਕਤ ਸਤਿਯੁਗ ਚ, ਤੇ ਉਹਦੇ ਮਗਰ ਸਾਰੇ ਦਾ ਸਾਰਾ ਦੇਸ਼ ਹੀ ਜਿਹੜਾ ਸੀ ਉਹਨੂੰ ਸਜ਼ਾ ਭੁਗਤਣੀ ਪੈਂਦੀ ਸੀ। ਬੁਰਾ ਕਰਮ ਇੱਕ ਬੰਦੇ ਨੇ ਕੀਤਾ ਤੇ ਉਹਦਾ ਫਲ ਹੈ ਜਿਹੜਾ ਉਹ ਸਾਰੇ ਦੇ ਸਾਰੇ ਦੇਸ਼ ਨੂੰ ਭੁਗਤਣਾ ਪੈਂਦਾ ਸੀ, ਉਹਦਾ ਦੁੱਖ ਸਾਰੇ ਦੇ ਸਾਰੇ ਦੇਸ਼ ਨੂੰ ਭੁਗਤਣਾ ਪੈਂਦਾ ਸੀ। ਇੱਕ ਫੇੜੇ ਸਭ ਜਗਤ ਮਰਾਵੈ, ਭਾਵ ਇੱਕ ਫੇੜੇ ਇੱਕ ਬੰਦਾ ਕੁਕਰਮ ਕਰੇ ਤੇ ਸਾਰਾ ਦੇਸ਼ ਹੀ ਮਰਦਾ ਸੀ, ਭਾਵ ਉਹਨੂੰ ਉਹਦਾ ਫਲ ਭੋਗਣਾ ਪੈਂਦਾ ਸੀ। ਸਤਯੁਗ ਤੋਂ ਬਾਅਦ ਆ ਗਿਆ ਤ੍ਰੇਤਾ, ਤ੍ਰੇਤਾ ਯੁਗ। ਪੁੱਛਿਆ ਫਿਰ ਤ੍ਰੇਤਾ ਯੁਗ ਚ ਕਿਹੋ ਜਿਹਾ ਨਿਆਂ ਹੋ ਗਿਆ? ਤ੍ਰੇਤੇ ਨਗਰੀ ਪੀੜੀ ਹੈ, ਦੁਆਪਰ ਵੰਸ਼ ਕੁਵੰਸ਼ ਕੁਹਾਵੈ। ਦੋਵਾਂ ਦਾ ਜ਼ਿਕਰ ਕਰਦੇ ਨੇ, ਤ੍ਰੇਤੇ ਦਾ ਵੀ ਤੇ ਦੁਆਪਰ ਯੁਗ ਦਾ ਵੀ। ਕਹਿਣ ਲੱਗੇ ਜੇ ਤ੍ਰੇਤਾ ਯੁਗ ਸੀ ਤੇ ਤ੍ਰੇਤਾ ਯੁਗ ਦੇ ਵਿੱਚ ਜੇ ਕੋਈ ਇੱਕ ਬੰਦਾ ਕੁਕਰਮ ਕਰਦਾ ਸੀ, ਪਾਪ ਕਰਦਾ ਸੀ, ਤੇ ਉਹਦੇ ਪਿੱਛੇ ਸਾਰੇ ਦੇ ਸਾਰੇ ਨਗਰ ਨੂੰ, ਸਾਰੇ ਸ਼ਹਿਰ ਨੂੰ ਦੁੱਖ ਭੋਗਣਾ ਪੈਂਦਾ ਸੀ। ਉਹ ਸਾਰੇ ਪੀੜੇ ਜਾਂਦੇ ਸੀ ਉਹਦਾ ਕਰਕੇ ਵੀ ਇਸ ਨਗਰ ਦੇ ਵਿੱਚ ਇੱਕ ਬੰਦੇ ਨੇ ਪਾਪ ਕੀਤਾ। ਹੁਣ ਤ੍ਰੇਤਾ ਯੁੱਗ ਤੋਂ ਬਾਅਦ ਆ ਗਿਆ ਦੁਆਪਰ, ਦੁਆਪਰ ਯੁੱਗ ਦੇ ਵਿੱਚ ਦੁਆਪਰ ਵੰਸ਼ ਕੁਵੰਸ਼ ਕੁਹਾਵੈ। ਦੁਆਪਰ ਯੁੱਗ ਦੇ ਵਿੱਚ ਜੇ ਕੋਈ ਇੱਕ ਬੰਦਾ ਕੁਕਰਮ ਪਾਪ ਕਰਦਾ ਸੀ, ਉਹਦੇ ਮਗਰ ਸਾਰੀ ਦੀ ਸਾਰੀ ਵੰਸ਼ ਜਿਹੜੀ ਉਹਦੀ ਕੁੱਲ ਸੀ, ਕੁਣਬਾ ਉਹਦਾ, ਉਹ ਸਾਰੇ ਦਾ ਸਾਰੀ ਵੰਸ਼ ਕੋਈ ਜਾਂਦੀ ਸੀ, ਉਹਨੂੰ ਦੁੱਖ ਮਿਲਦਾ ਸੀ, ਭਾਵ ਇਹਦਾ ਫਲ ਉਹਦੀ ਸਾਰੀ ਦੀ ਸਾਰੀ ਕੁੱਲ ਨੂੰ ਭੋਗਣਾ ਪੈਂਦਾ ਸੀ। ਹੁਣ ਸਾਧ ਸੰਗਤ ਫਿਰ ਦਾਸ ਬੇਨਤੀ ਕਰ ਦੇਵੇ, ਸਤਯੁਗ ਦਾ ਅਨਿਆਏ ਦੱਸਦਾ ਉਹ ਵੀ ਬੇਇਨਸਾਫੀ ਆ ਇਹ, ਭਾਈ ਸਤਯੁਗ ਦੇ ਵਿੱਚ ਅਸੂਲ ਇਹ ਸੀ ਇੱਕ ਬੰਦਾ ਪਾਪ ਕਰਦਾ ਸੀ ਤੇ ਸਾਰੇ ਦੇ ਸਾਰੇ ਦੇਸ਼ ਨੂੰ ਉਹਦਾ ਫਲ ਭੋਗਣਾ ਪੈਂਦਾ ਸੀ। ਤ੍ਰੇਤਾ ਯੁੱਗ ਆਇਆ, ਤ੍ਰੇਤਾ ਯੁੱਗ ਵਿੱਚ ਇੱਕ ਬੰਦਾ ਮਾੜਾ ਕੰਮ ਕੋਈ ਕੁਕਰਮ ਕਰਦਾ ਸੀ ਤੇ ਉਹਦਾ ਫਲ ਸਾਰੇ ਦੇ ਸਾਰੇ ਨਗਰ ਨੂੰ ਭੋਗਣਾ ਪੈਂਦਾ ਸੀ। ਉਸ ਤੋਂ ਬਾਅਦ ਦੁਆਪਰ ਯੁੱਗ ਆਇਆ, ਦੁਆਪਰ ਯੁੱਗ ਦੇ ਵਿੱਚ ਜੇ ਕੋਈ ਬੰਦਾ ਪਾਪ ਕੁਕਰਮ ਖੋਟਾ ਕੰਮ ਕਰਦਾ ਸੀ ਤੇ ਉਹਦਾ ਫਲ ਸਾਰੀ ਦੀ ਸਾਰੀ ਉਹਦੀ ਅੰਸ਼ ਵੰਸ਼ ਨੂੰ ਭੋਗਣਾ ਪੈਂਦਾ ਸੀ, ਭਾਵ ਸਾਰੀ ਵੰਸ਼ ਨੂੰ ਦੁੱਖ ਮਿਲਦਾ ਸੀ, ਜਿਹੜੀ ਕਿ ਅਨਿਆਏ ਦੀ ਗੱਲ ਹੈ, ਬੇਇਨਸਾਫੀ ਦੀ ਗੱਲ ਹੈ। ਇੱਕ ਬੰਦੇ ਨੇ ਪਾਪ ਕੀਤਾ, ਬਾਕੀਆਂ ਦਾ ਕੀ ਕਸੂਰ ਹੈ? ਇੱਕ ਬੰਦੇ ਨੇ ਗੁਨਾਹ ਕੀਤਾ, ਬਾਕੀ ਨਗਰ ਦਾ ਕੀ ਕਸੂਰ, ਸਾਰੇ ਦੇਸ਼ ਦਾ ਜਾਂ ਉਹਦੇ ਧੀਆਂ ਪੁੱਤਾਂ ਦਾ ਕੀ ਕਸੂਰ ਹੈ? ਪਰ ਕਹਿੰਦੇ ਕਲਯੁੱਗ ਜਿਹੜਾ ਇਹ ਚੰਗਾ ਕਿਉਂ ਹੈ ਯੁੱਗ? ਦਾਸ ਨੇ ਜਿਹੜੀ ਬੇਨਤੀ ਕਰਨੀ ਸਤਸੰਗ ਉਹ ਸੁਣਿਓ, ਜਿਹੜਾ ਕਲਯੁੱਗ ਆਪਾਂ ਕਹਿੰਦੇ ਮਾੜਾ ਵਾ, ਬੁਰਾ ਵਾ ਯੁੱਗ। ਕਹਿਣ ਲੱਗੇ ਕਲਯੁੱਗ ਚੰਗਾ ਕਿਉਂ ਆ, ਇਸ ਨੂੰ ਮਾੜਾ ਨਾ ਆਖੋ, ਆਓ ਤੁਹਾਨੂੰ ਦੱਸੀਏ ਕਿ ਕਲਯੁੱਗ ਜਿਹੜਾ ਸਾਰਿਆਂ ਤੋਂ ਵਧੀਆ ਯੁੱਗ ਆ। ਕਿਉਂ? ਕਿਉਂਕਿ ਕਲਯੁੱਗ ਜੋ ਫੇੜੇ ਸੋ ਪਾਵੈ। ਕਲਯੁੱਗ ਦੇ ਵਿੱਚ ਜਿਹੜਾ ਬੰਦਾ ਕੁਕਰਮ ਕਰੇਗਾ ਉਹਦਾ ਫਲ ਉਸੇ ਨੂੰ ਹੀ ਭੋਗਣਾ ਪਏਗਾ, ਭਾਵ ਇੱਕ ਦਾ ਫਲ ਦੂਜੇ ਨੂੰ ਨਹੀਂ। ਕਲਯੁੱਗ ਜੋ ਫੇੜੇ ਸੋ ਪਾਵੈ, ਕਲਯੁੱਗ ਵਿਖੇ ਜਿਹੜਾ ਬੰਦਾ ਕਰਮ ਕਰੂਗਾ ਉਹ ਹੀ ਉਹਦਾ ਕੀਤਾ ਪਾਊ। ਜੇ ਚੰਗਾ ਕਰਮ ਕੀਤਾ ਤੇ ਚੰਗਾ ਫਲ ਵੀ ਉਸੇ ਨੂੰ ਮਿਲਣਾ, ਬੁਰਾ ਕਰਮ ਕੀਤਾ ਬੁਰੇ ਦਾ ਫਲ ਵੀ ਉਸੇ ਨੂੰ ਭੋਗਣਾ ਪਏਗਾ। ਇਸੇ ਲਈ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਦੀ 20ਵੀਂ ਪੌੜੀ ਵਿੱਚ ਬਚਨ ਵਰਤੇ, ਕਹਿਣ ਲੱਗੇ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵਹੁ ਜਾਹੋ। ਸਾਧ ਸੰਗਤ, ਪਾਪ ਤੇ ਪੁੰਨ ਕਹਿਣ ਮਾਤਰ ਨਹੀਂ ਵੀ ਆਹ ਜਿਹੜਾ ਕਰਮ ਆਏ ਪਾਪ ਆ, ਆਹ ਜਿਹੜਾ ਕਰਮ ਆਏ ਪੁੰਨ ਆ, ਨਹੀਂ, ਕਹਿਣ ਮਾਤਰ ਨਹੀਂ ਹੈ। ਕਹਿਣ ਲੱਗੇ ਪਾਪ ਕਰਮ ਤੋਂ ਰੋਕ, ਕਿਉਂਕਿ ਜਿਹੜੇ ਜਿਹੜੇ ਕਰਮ ਤੂੰ ਕਰੀ ਜਾ ਰਿਹਾ ਇਹ ਤੇਰੇ ਸੰਸਕਾਰ ਬਣਦੇ ਜਾਂਦੇ ਨੇ, ਇਹ ਪਰਮਾਤਮਾ ਦੀ ਦਰਗਾਹ ਤੱਕ ਤੇਰੇ ਨਾਲ ਜਾਣੇ ਆ, ਇਹ ਪਰਮੇਸ਼ਰ ਦੀ ਦਰਗਾਹ ਤੱਕ ਤੇਰੇ ਸਾਥ ਜਾਣਗੇ। ਪਰ ਇੱਕ ਬੇਨਤੀ ਕਰਾਂ, ਲੱਖਾਂ ਭੈੜੇ ਕਰਮ ਵੀ ਮਨੁੱਖ ਨੇ ਕੀਤੇ ਹੋਣ, ਪਰ ਸਾਡਾ ਸਤਿਗੁਰੂ ਸ਼ਹਿਨਸ਼ਾਹ ਐਸਾ ਆ, ਜੇ ਗੁਰੂ ਦੀ ਸ਼ਰਨ ਵਿੱਚ ਆ ਕੇ ਸਿਰ ਰੱਖ ਦਈਏ, ਮਸਤਕ ਟੇਕ ਦਈਏ ਤੇ ਦਾਤੇ ਦੀ ਸ਼ਰਨ ਚ ਆਣ ਕੇ ਕਹਿ ਦਈਏ ਪਾਤਸ਼ਾਹ ਮੈਂ ਗੁਨਾਹ ਗਾ ਰਿਹਾ ਮੈਨੂੰ ਬਖਸ਼ ਲਾ, ਫਿਰ ਧਰਤੀ ਤੋਂ ਚੁੱਕ ਕੇ ਮੇਰਾ ਦਾਤਾ ਆਪਣੇ ਗਲ ਨਾਲ ਲਾ ਲੈਂਦਾ, ਸਭ ਪਾਪ ਗੁਨਾਹ ਬਖਸ਼ ਦਿੰਦਾ ਤੇਰੇ, ਆ ਤੇ ਸਹੀ ਗੁਰੂ ਦੀ ਸ਼ਰਨ ਵਿੱਚ। ਇਸ ਕਲਯੁੱਗ ਵਿੱਚ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਵਰਗਾ ਦਿਆਲੂ ਸ਼ਹਿਨਸ਼ਾਹ ਹੈ ਸਾਡੇ ਕੋਲ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਸਤਿਗੁਰੂ ਹੈ ਜਿਹੜਾ ਸਾਰੇ ਜਗਤ ਦਾ ਸਾਂਝਾ, ਜਿਹੜਾ ਮਰਜ਼ੀ ਦਾਤੇ ਦੇ ਚਰਨਾਂ ਚ ਆਣ ਕੇ ਝੁਕੇ ਸਾਰਿਆਂ ਦੇ ਗੁਨਾਹ ਬਖਸ਼ੇ ਜਾਂਦੇ। ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੈ, ਕਰੇ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਸਾਰੇ ਦੇ ਸਾਰੇ ਗੁਨਾਹ ਬਖਸ਼ ਦਿੰਦਾ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਚ ਹੋਰ ਬਚਨ ਵੀ ਆਏ, ਕਹਿਣ ਲੱਗੇ ਸਤਯੁਗ ਤ੍ਰੇਤਾ ਦੁਆਪਰ ਭਣੀਐ, ਕਲਯੁਗ ਉਤਮੋ ਜੁਗਾਂ ਮਾਏ, ਜਿਹੜਾ ਕਲਯੁਗ ਹੈ ਸਾਰੇ ਯੁੱਗਾਂ ਚੋਂ ਉੱਤਮ ਆ। ਪੁੱਛਿਆ ਮਹਾਰਾਜ ਕਿਉਂ? ਕਹਿਣ ਲੱਗੇ ਅਹਿਕਰ ਕਰੇ ਸੋ ਅਹਿਕਰ ਪਾਏ, ਕੋਈ ਨਾ ਪਕੜੀ ਹੈ ਕਿਸੇ ਥਾਂ। ਅਹਿਕਰ ਦਾ ਅਰਥ ਐਸ ਹੱਥ ਨਾਲ ਕੋਈ ਕੰਮ ਕਰੇ ਤੇ ਦੂਜੇ ਹੱਥ ਨਾਲ ਉਹਦਾ ਫਲ ਪ੍ਰਾਪਤ ਕਰ ਲਵੇ। ਕੋਈ ਨਾ ਪਕੜੀ ਹੈ ਕਿਸੇ ਥਾਂ, ਕੋਈ ਦੂਜਾ ਕਿਸੇ ਦੀ ਥਾਂ ਤੇ ਨਹੀਂ ਪਕੜਿਆ ਜਾ ਸਕਦਾ। ਭਾਵ ਇੱਕ ਬੰਦੇ ਨੇ ਪਾਪ ਕੀਤਾ ਤੇ ਉਹਦੀ ਥਾਂ ਤੇ ਦੂਜਾ ਉਹਦਾ ਫਲ ਕਿਉਂ ਭੁਗਤੇ? ਇੱਕ ਬੰਦੇ ਨੇ ਗੁਨਾਹ ਕੀਤਾ ਉਹਦੀ ਜਗ੍ਹਾ ਤੇ ਦੂਸਰਾ ਬੰਦਾ ਜਿਹੜਾ ਉਹਨੂੰ ਕਿਉਂ ਪੀੜਿਆ ਜਾਵੇ? ਕੋਈ ਨਾ ਪਕੜੀ ਹੈ ਕਿਸੇ ਥਾਂ, ਇਹ ਕਲਯੁਗ ਦਾ ਨਿਆਂ ਆ। ਇਸੇ ਲਈ ਇਹ ਮਹਾਨ ਯੁੱਗ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਉੱਤਮ ਯੁੱਗ ਹੈ ਬਾਕੀ ਯੁੱਗਾਂ ਦੇ ਮੁਕਾਬਲੇ, ਕਿਉਂਕਿ ਜਿਹਾ ਬੀਜੇ ਸੋਲਣ, ਜਿਹੜਾ ਬੀਜੇਗਾ ਉਹ ਹੀ ਵੱਢੇਗਾ। ਭਾਵ ਜਿਹੜੇ ਕਰਮ ਤੁਸੀਂ ਕੀਤੇ ਨੇ ਉਹਦਾ ਫਲ ਤੁਹਾਨੂੰ ਹੀ ਮਿਲੇਗਾ, ਦੂਸਰੇ ਨੂੰ ਨਹੀਂ, ਭਾਵੇਂ ਚੰਗਾ ਤੇ ਭਾਵੇਂ ਮੰਦਾ। ਇਸੇ ਲਈ ਬਾਣੀ ਨੇ ਆਖਿਆ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ। ਆਪਣੇ ਜੀਵਨ ਨੂੰ ਆਪ ਸਵਾਰਨ ਦੀ ਕੋਸ਼ਿਸ਼ ਕਰੀਏ, ਆਪ ਨਾਮ ਜਪੀਏ, ਆਪ ਸੇਵਾ ਕਰੀਏ, ਆਪ ਸਿਮਰਨ ਕਰੀਏ, ਆਪ ਪਰਮਾਤਮਾ ਦੀ ਇਬਾਦਤ ਤੇ ਪ੍ਰਭੂ ਦੀ ਯਾਦ ਵਿੱਚ ਜੁੜਨਾ ਕਰੀਏ, ਤਾਂ ਕਿ ਸਾਡਾ ਜੀਵਨ ਸੋਹਣਾ ਬਣ ਜਾਏ। ਸਾਧ ਸੰਗਤ, ਵਾਰ ਪਹਿਲੀ ਪੌੜੀ 14ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਵੇਂ ਵੱਖ ਵੱਖ ਸ਼ਾਸਤਰਾਂ ਦਾ ਜੋ ਉਪਦੇਸ਼ ਹੈ ਉਹ ਦੱਸ ਕੇ ਗੁਰਮਤ ਦੀ ਬਾਤ ਪਾਉਂਦੇ ਨੇ, ਹੁਣ ਉਹਨਾਂ 6 ਸ਼ਾਸਤਰਾਂ ਵਿੱਚ ਇੱਕ ਸ਼ਾਸਤਰ ਹੈ ਪਤੰਜਲ, ਉਸ ਦਾ ਜ਼ਿਕਰ ਕਰਦੇ ਫਰਮਾ ਰਹੇ ਨੇ, ਸ਼ੇਖ ਨਾਗ ਪਤੰਜਲ ਮੱਥਿਆ ਗੁਰਮੁਖ ਸ਼ਾਸਤਰ ਨਾਗ ਸੁਣਾਈ, ਵੇਦ ਅਥਰਬਣ ਬੋਲਿਆ ਜੋਗ ਬਿਨਾ ਨਹਿ ਭਰਮ ਚੁਕਾਈ, ਜਿਉ ਕਰ ਮੈਲੀ ਆਰਸੀ ਸਿਕਲ ਬਿਨਾ ਨਹਿ ਮੁਖ ਦਿਖਾਈ, ਜੋਗ ਪਦਾਰਥ ਨਿਰਮਲਾ ਅਨਹਦ ਧੁਨ ਅੰਦਰ ਲਿਵਲਾਈ, ਅਸ਼ਟ ਦਸਾ ਸਿੱਧ ਨੌ ਨਿਧੀ ਗੁਰਮੁਖ ਜੋਗੀ ਚਰਨ ਲਗਾਈ, ਤ੍ਰਹਿ ਯੁੱਗਾਂ ਕੀ ਬਾਸ਼ਨਾ ਕਲਯੁਗ ਵਿੱਚ ਪਤੰਜਲ ਪਾਈ, ਹੱਥੋਂ ਹੱਥੀ ਪਾਈਐ ਭਗਤ ਜੋਗ ਕੀ ਪੂਰ ਕਮਾਈ, ਨਾਮ ਦਾਨ ਇਸ਼ਨਾਨ ਸੁਭਾਈ, ਨਾਮ ਦਾਨ ਇਸ਼ਨਾਨ ਸੁਭਾਈ। ਕਹਿਣ ਲੱਗੇ ਸ਼ੇਖ ਨਾਗ ਪਤੰਜਲ ਮੱਥਿਆ ਗੁਰਮੁਖ ਸ਼ਾਸਤਰ ਨਾਗ ਸੁਣਾਈ। ਕਹਿੰਦੇ ਜਿਹੜਾ ਸ਼ੇਖ ਨਾਗ ਆ ਇਹਨੂੰ ਸਨਾਤਨੀ ਮਤ ਦੇ ਵਿੱਚ ਮੰਨਿਆ ਗਿਆ ਵੀ ਇਹਦਾ ਹਜ਼ਾਰ ਫਨ ਆ, ਹਜ਼ਾਰ ਮੂੰਹ ਆ ਇਹਦਾ, ਤੇ ਹਰ ਮੂੰਹ ਦੇ ਨਾਲ ਹਰ ਫਨ ਦੇ ਨਾਲ ਇਹ ਰੱਬ ਦਾ ਨਵੇਂ ਤੋਂ ਨਵਾਂ ਨਾਂ ਲੈ ਕੇ ਉਹਨੂੰ ਪੁਕਾਰਦਾ ਹੈ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿਣ ਲੱਗੇ ਨਾਗਾਂ ਵਿੱਚੋਂ ਸ਼੍ਰੋਮਣੀ ਸ਼ੇਸ਼ ਨਾਗ ਆ, ਕਹਿੰਦੇ ਨਾਗ ਨੇ ਮੱਥ ਕੇ ਵੇਦਾਂ ਨੂੰ ਪਤੰਜਲ ਰਿਖੀ ਦਾ ਅਵਤਾਰ ਹੋ ਕੇ ਰਾਮ ਚੰਦਰ ਵਾਲਾ ਪਤੰਜਲ ਸ਼ਾਸਤਰ ਸੁਣਾਇਆ। ਭਾਵ ਪਤੰਜਲ ਸ਼ਾਸਤਰ ਦਾ ਨਾਂ ਹੈ ਅਤੇ ਜਿਹੜਾ ਅਥਰਬਣ ਵੇਦ ਹੈ ਉਹਦੇ ਆਧਾਰ ਦੇ ਉੱਤੇ ਇਹ ਪਤੰਜਲ ਰਿਖੀ ਨੇ ਉਚਾਰਨ ਕੀਤਾ, ਉਹ ਲੇਖਕ ਹੈ ਇਸ ਦਾ, ਉਹ ਵਿਦਵਾਨ, ਤੇ ਉਸ ਪਤੰਜਲ ਰਿਖੀ ਨੇ ਇਹ ਪਤੰਜਲ ਸ਼ਾਸਤਰ ਲਿਖ ਕੇ ਤੇ ਸ਼ੇਖ ਨਾਗ ਹੈ ਜਿਹੜਾ ਉਹਨੂੰ ਸੁਣਾਉਣਾ ਕੀਤਾ। ਤੇ ਪਿਛਲਿਆਂ ਯੁੱਗਾਂ ਦੀਆਂ ਬਾਤਾਂ ਇਹਨਾਂ ਲੋਕਾਂ ਨੇ ਪਾਈਆਂ ਹਨ। ਵੇਦ ਅਥਰਬਣ ਬੋਲਿਆ ਜੋਗ ਬਿਨਾ ਨਹਿ ਭਰਮ ਚੁਕਾਈ, ਉਸ ਦੇ ਵਿੱਚ ਵੇਦ ਅਥਰਬਣ ਦੇ ਜਿਹੜੇ ਬਚਨ ਆ ਉਹਨੇ ਬੋਲੇ ਹੋਏ ਆ। ਆਓ ਪਤੰਜਲ ਸ਼ਾਸਤਰ ਚ ਜਿਹੜੇ 4 ਵੇਦ ਬ੍ਰਹਮਾ ਦੇ ਲਿਖੇ ਉਹਨਾਂ ਦੇ ਵਿੱਚ ਇੱਕ ਅਥਰਬਣ ਵੇਦ ਹੈ, ਉਸ ਵੇਦ ਦੇ ਆਧਾਰ ਦੇ ਉੱਤੇ ਕਾਫੀ ਬਚਨ ਇਸ ਸ਼ਾਸਤਰ ਦੇ ਵਿੱਚ ਲਿਖੇ ਬੋਲੇ ਗਏ, ਤੇ ਉਹਦੇ ਮੁਤਾਬਕ ਪਤੰਜਲੀ ਰਿਖੀ ਨੇ ਸੰਸਾਰ ਦੇ ਲੋਕਾਂ ਨੂੰ ਚੱਲਣ ਦਾ ਉਪਦੇਸ਼ ਦਿੱਤਾ। ਤੇ ਕੀ ਉਪਦੇਸ਼ ਦਿੰਦਾ ਹੈ ਉਹ? ਭਾਵ ਜਿਹੜਾ ਇਹ ਪਤੰਜਲ ਸ਼ਾਸਤਰ ਹੈ ਇਹਦੇ ਵਿੱਚ ਕੀ ਲਿਖਿਆ ਹੈ? ਤੇ ਉਹਦੇ ਚ ਇਹ ਲਿਖਿਆ, ਭਾਈ ਗੁਰਦਾਸ ਜੀ ਕਹਿੰਦੇ ਵੀ ਯੋਗ ਬਿਨਾਂ ਨਹਿ ਭਰਮ ਚੁਕਾਈ, ਯੋਗ ਸਾਧਨਾ ਤੋਂ ਬਿਨਾਂ ਸਾਡੇ ਮਨ ਦਾ ਭਰਮ ਨਹੀਂ ਮਿਟ ਸਕਦਾ। ਭਾਵ ਉਹਦੇ ਚ ਕੀ ਦੱਸਿਆ? ਯੋਗ ਸਾਧਨ ਕਰਨੇ, ਪ੍ਰਾਣਾਯਾਮ ਕਰਨਾ, ਭਾਵ ਯੋਗੀਆਂ ਵਾਲਾ ਮਤ ਹੈ ਨਾ ਜਿਹੜਾ ਸਿੱਧਾਂ ਵਾਲਾ, ਉਹਦੇ ਮੁਤਾਬਕ ਇਹਦੇ ਵਿੱਚ ਸਿੱਖਿਆ ਦਿੱਤੀ ਗਈ ਹੈ ਕਿ ਯੋਗ ਸ਼ਾਸਤਰ ਜਿਹੜਾ ਪ੍ਰਾਣਾਯਾਮ ਹੈ ਜਿਹੜਾ ਸਿੱਧਾਂ ਵਾਲਾ ਮਾਰਗ ਹੈ, ਜਿਹੜਾ ਯੋਗੀਆਂ ਵਾਲਾ ਮਾਰਗ ਹੈ ਜਿਹੜਾ, ਉਹਦੇ ਉੱਤੇ ਤੁਹਾਨੂੰ ਚੱਲਣਾ ਪਏਗਾ ਤਾਂ ਤੁਹਾਡਾ ਭਰਮ ਜਿਹੜਾ ਹੈ ਇਹ ਮਿਟ ਸਕਦਾ ਹੈ। ਇਹ ਸਿੱਖਿਆ ਕਿਸ ਦੀ ਹੈ? ਪਤੰਜਲੀ ਰਿਖੀ ਦੁਆਰਾ, ਪਤੰਜਲ ਸ਼ਾਸਤਰ ਵਿੱਚ ਇਹ ਉਪਦੇਸ਼ ਦਿੱਤਾ ਗਿਆ ਹੈ। ਇਹ ਗੱਲ ਚੇਤੇ ਰੱਖਣੀ, ਸਾਧ ਸੰਗਤ ਦੇ ਗੁਰਮਤ ਦਾ ਉਪਦੇਸ਼ ਨਹੀਂ ਹੈ। ਅੱਗੇ ਜਾ ਕੇ ਭਾਈ ਗੁਰਦਾਸ ਜੀ ਉਹ ਦੱਸਣਗੇ ਕਿ ਗੁਰੂ ਨਾਨਕ ਦੇ ਦਰ ਘਰ ਦਾ ਅਸੂਲ ਕੀ ਹੈ। ਇਹ ਯੋਗ ਸਾਧਨਾ ਦੀ ਗੱਲ ਪਤੰਜਲ ਰਿਖੀ ਕਰ ਰਿਹਾ ਹੈ ਤੇ ਕੀ ਕਹਿੰਦਾ ਹੈ ਉਹ ਕਿ ਯੋਗ ਸਾਧਨ ਪ੍ਰਾਣਾਯਾਮ ਸਿੱਧਾਂ ਦੀ ਤਰ੍ਹਾਂ ਸਮਾਧੀਆਂ ਲਾਉਣੀਆਂ, ਘਰ ਬਾਹਰ ਛੱਡਣਾ ਕਿਉਂ ਜ਼ਰੂਰੀ ਆ ਦੱਸਦਾ ਹੈ। ਜਿਉਂ ਕਰ ਮੈਲੀ ਆਰਸੀ ਸਿੱਕਲ ਬਿਨਾ ਨਹਿ ਮੁੱਖ ਦਿਖਾਈ। ਪੁਰਾਣੇ ਸਮੇਂ ਦੇ ਵਿੱਚ ਸ਼ੀਸ਼ੇ ਨਹੀਂ ਸੀ ਹੁੰਦੇ, ਜਿਹੜਾ ਸ਼ੀਸ਼ਾ ਨਾ ਮੂੰਹ ਵੇਖਣ ਵਾਲਾ, ਚਿਹਰਾ ਵੇਖਣ ਵਾਲਾ ਸ਼ੀਸ਼ਾ ਜਿਹੜਾ ਕੱਚ ਦਾ, ਪੁਰਾਣੇ ਸਮੇਂ ਵਿੱਚ ਇਹ ਨਹੀਂ ਸੀ ਹੁੰਦੇ। ਜਿਨ੍ਹਾਂ ਦਿਨਾਂ 'ਚ ਵੇਦ ਸ਼ਾਸਤਰ ਆਦਿਕ ਲਿਖੇ ਗਏ, ਪੁਰਾਣੇ ਸਮਿਆਂ ਦੀ ਬਾਤ ਹੈ, ਤੇ ਲੋਕ ਆਪਣਾ ਚਿਹਰਾ ਵੇਖਣ ਵਾਸਤੇ ਸ਼ੀਸ਼ੇ ਦੀ ਜਗ੍ਹਾ ਦੇ ਉੱਤੇ ਕੀ ਕਰਦੇ ਸੀ, ਲੋਹਾ ਲੈ ਕੇ ਨਾ, ਤੇ ਉਸ ਲੋਹੇ ਨੂੰ ਚੰਗੀ ਤਰ੍ਹਾਂ ਉਹਦਾ ਜੰਗ ਆਦਿਕ ਲਾ ਕੇ ਉਹਦੇ ਉੱਤੇ ਇਹੋ ਜਿਹਾ ਰੰਗ ਕਰ ਲੈਂਦੇ ਸੀਗੇ ਤੇ ਉਹ ਚਮਕਾਂ ਮਾਰਨ ਲੱਗ ਪੈਂਦਾ ਸੀਗਾ। ਅੱਜ ਵੀ ਆਪਾਂ ਕਦੇ ਕਦੇ ਵੇਖੀਏ ਨਾ, ਸਟੀਲ ਹੈ ਕੋਈ, ਬੜਾ ਵਧੀਆ ਸਟੀਲ ਹੋਵੇ ਕੋਈ, ਤੇ ਉਹਦੇ ਉਹਦੇ ਨਿਕਲ ਕੀਤਾ ਹੋਏ, ਭਾਈ ਗੁਰਦਾਸ ਜੀ ਨੇ ਲਫ਼ਜ਼ ਉਹਦੇ ਵਾਸਤੇ ਸਿੱਕਲ ਵਰਤਿਆ, ਸੱਸੇ ਦੇ ਨਾਲ ਸਿੱਕਲ। ਅਸੀਂ ਕਈ ਵਾਰੀ ਨਿਕਲ ਕਰਨਾ ਵੀ ਕਹਿੰਦੇ ਵੀ ਇਹਨੂੰ ਨਿਕਲ ਕਰ ਲਓ, ਰੰਗ ਫੇਰ ਲਓ ਇਹਦੇ ਉੱਤੇ, ਤੇ ਉਹਦੇ ਉੱਤੇ ਜਦੋਂ ਚੰਗੀ ਤਰ੍ਹਾਂ ਉਹਨੂੰ ਸਾਫ਼ ਕਰਕੇ ਉਹਦੇ 'ਤੇ ਨਿਕਲ ਕਰ ਲੈਂਦੇ ਸੀਗੇ ਤਾਂ ਕੀ ਹੁੰਦਾ ਸੀ, ਇੰਨਾ ਚਮਕ ਜਾਂਦਾ ਸੀਗਾ ਉਹ ਲੋਹਾ, ਉਹਦੇ ਵਿੱਚੋਂ ਮੂੰਹ ਦਿਖਣ ਲੱਗ ਪੈਂਦਾ ਸੀ, ਚਿਹਰਾ ਦਿਸਣ ਲੱਗ ਪੈਂਦਾ ਸੀਗਾ, ਇੰਨਾ ਚਮਕਾ ਮਾਰਦਾ ਸੀ। ਪਰ ਜੇ ਉਹ ਲੋਹਾ ਮੈਲਾ ਹੋਵੇ, ਜੰਗਾਲ ਲੱਗਾ ਹੋਵੇ, ਉਹਦੇ ਵਿੱਚੋਂ ਫਿਰ ਤੇ ਚਿਹਰਾ ਨਹੀਂ ਨਾ ਦਿਸ ਸਕਦਾ, ਉਹਦੇ 'ਚੋਂ ਤਾਂ ਹੀ ਚਿਹਰਾ ਨਜ਼ਰ ਆਉਣਾ ਆ ਜੇ ਉਹਨੂੰ ਚੰਗੀ ਤਰ੍ਹਾਂ ਨਿਕਲ ਕੀਤਾ, ਚੰਗੀ ਤਰ੍ਹਾਂ ਰੰਗ ਕੀਤਾ, ਉਹਨੂੰ ਤੇ ਸਾਰੀ ਮੈਲ ਲਾ ਕੇ ਉਹਨੂੰ ਲਿਸ਼ਕਾਇਆ ਹੈ। ਹੁਣ ਬਚਨ ਸੁਣਨੇ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ, ਕਹਿੰਦੇ ਜਿਉਂ ਕਰ ਮੈਲੀ ਆਰਸੀ, ਆਰਸੀ ਉਹਨੂੰ ਕਹਿੰਦੇ ਆ ਲੋਹੇ, ਆਰਸੀ ਦਾ ਅੱਖਰੀ ਅਰਥ ਜਿਹੜਾ ਉਹ ਸ਼ੀਸ਼ਾ ਹੈ, ਪਰ ਇੱਥੇ ਉਹਦੇ ਲਈ ਵਰਤਿਆ ਜਾ ਰਿਹਾ ਜਿਹੜਾ ਲੋਹੇ ਦਾ ਸ਼ੀਸ਼ਾ ਕਹਿ ਲਓ। ਜਿਉਂ ਕਰ ਮੈਲੀ ਆਰਸੀ, ਕਹਿੰਦੇ ਜਿਸ ਤਰ੍ਹਾਂ ਆਰਸੀ ਮੈਲੀ ਹੋਵੇ, ਸ਼ੀਸ਼ਾ ਮੈਲਾ ਹੋਵੇ, ਸਿੱਕਲ ਬਿਨਾ ਨਹਿ ਮੁੱਖ ਦਿਖਾਈ, ਸਿੱਕਲ ਬਿਨਾ ਭਾਵ ਸਿੱਕਲ ਕੀਤੇ ਬਿਨਾ ਮੂੰਹ ਨਹੀਂ ਦੇ ਸਕਦਾ ਉਹਦੇ 'ਚ, ਭਾਵ ਜਿੰਨੀ ਦੇਰ ਉਹਨੂੰ ਚੰਗੀ ਤਰ੍ਹਾਂ ਆਪਾਂ ਚਮਕਾ ਨਹੀਂ ਲੈਂਦੇ, ਜਿੰਨੀ ਦੇਰ ਆਪਾਂ ਉਹਦੇ ਉਹਨੂੰ ਚੰਗੀ ਤਰ੍ਹਾਂ ਨਿਕਲ ਨਹੀਂ ਕਰ ਲੈਂਦੇ, ਜਿਸ ਨੂੰ ਭਾਈ ਗੁਰਦਾਸ ਜੀ ਸਿੱਕਲ ਕਹਿੰਦੇ ਨੇ, ਉਨੀ ਦੇਰ ਉਹਦੇ ਵਿੱਚੋਂ ਮੂੰਹ ਨਹੀਂ ਦੇ ਸਕਦਾ, ਕਿਉਂਕਿ ਪਹਿਲੇ ਪੁਰਾਤਨ ਸਮੇਂ 'ਚ ਲੋਹੇ ਨੂੰ ਇਸੇ ਤਰ੍ਹਾਂ ਸਿੱਕਲ ਕਰਕੇ ਤੇ ਚਮਕਾ ਲੈਂਦੇ ਸਨ, ਉਹਦੇ ਵਿੱਚੋਂ ਮੂੰਹ ਦਿਸਦਾ ਸੀ। ਫਿਰ ਅੱਜ ਕੱਲ੍ਹ ਵਾਂਗੂ ਜਿਹੜਾ ਸ਼ੀਸ਼ਾ ਸੀ ਇਹ ਨਹੀਂ ਸੀ ਹੁੰਦਾ, ਇਸ ਕਰਕੇ ਭਾਈ ਗੁਰਦਾਸ ਜੀ ਨੇ ਲਫ਼ਜ਼ ਸਿੱਕਲ ਵਰਤਿਆ। ਤੇ ਕੀ ਕਹਿੰਦਾ ਹੈ ਪਤੰਜਲ ਰਿਸ਼ੀ, ਉਹ ਕਹਿੰਦਾ ਵੀ ਜਿੰਨੀ ਦੇਰ ਤੁਸੀਂ ਯੋਗ ਸਾਧਨ ਨਹੀਂ ਨਾ ਕਰਦੇ, ਯੋਗੀਆਂ ਦੀ ਤਰ੍ਹਾਂ ਤੁਸੀਂ ਸਾਧਨਾ ਨਹੀਂ ਕਰਦੇ, ਤਾਪ ਨਹੀਂ ਸਾਧਦੇ, ਉਨੀ ਦੇਰ ਤੁਹਾਨੂੰ ਅੰਦਰ ਵੱਸਦਾ ਰੱਬ ਜਿਹੜਾ ਉਹ ਤੁਹਾਨੂੰ ਦਿਸ ਨਹੀਂ ਸਕਦਾ, ਨਜ਼ਰ ਨਹੀਂ ਆ ਸਕਦਾ, ਤੁਹਾਡਾ ਭਰਮ ਨਹੀਂ ਮਿਟ ਸਕਦਾ। ਜਿਵੇਂ ਉਸ ਲੋਹੇ ਨੂੰ ਚੰਗੀ ਤਰ੍ਹਾਂ ਰੰਗ ਕਰਨ ਤੋਂ ਤੇ ਚਮਕਾਉਣ ਤੋਂ ਬਿਨਾਂ ਤੁਹਾਨੂੰ ਆਪਣਾ ਮੂੰਹ ਨਹੀਂ ਨਜ਼ਰ ਆਉਂਦਾ, ਇਸੇ ਤਰ੍ਹਾਂ ਤੁਹਾਨੂੰ ਯੋਗ ਸਾਧਨਾ ਕਰਨ ਤੋਂ ਬਿਨਾਂ ਰੱਬ ਨਜ਼ਰ ਨਹੀਂ ਆ ਸਕਦਾ, ਇਹ ਉਪਦੇਸ਼ ਦਿੰਦਾ ਹੈ। ਯੋਗ ਪਦਾਰਥ ਨਿਰਮਲਾ ਅਨਹਦ ਧੁਨ ਅੰਦਰ ਲਿਵਲਾਈ, ਉਹ ਕਹਿੰਦਾ ਜਿਹੜਾ ਯੋਗ ਪਦਾਰਥ ਹੈ ਨਾ, ਯੋਗ ਸਾਧਨਾ, ਯੋਗੀਆਂ ਦੀ ਤਰ੍ਹਾਂ ਸਾਧਨਾ ਕਰਨੀ ਆ, ਇਹ ਬੜੀ ਸ਼ੁੱਧ ਵਸਤੂ ਆ, ਕਹਿੰਦਾ ਇਹ ਨਿਰਮਲ ਰਸਤਾ ਵਾ, ਕਿਉਂਕਿ ਇਹਦੇ ਦੁਆਰਾ ਅਨਹਦ ਧੁਨੀ ਦੇ ਵਿੱਚ ਬਿਰਤੀ ਲੱਗ ਜਾਂਦੀ ਹੈ। ਅਨਹਦ ਧੁਨੀ ਤੁਹਾਡੇ ਅੰਦਰ ਚੱਲਦੀ ਆ ਤੇ ਤੁਸੀਂ ਇੱਕ ਰਸ ਆਪਣਾ ਆਨੰਦ ਮਾਣਦੇ ਜੀ, ਇਹ ਉਹਦਾ ਉਪਦੇਸ਼ ਹੈ। ਅਸ਼ਟ ਦਸਾ ਸਿੱਧ ਨੌ ਨਿਧੀ ਗੁਰਮੁਖ ਜੋਗੀ ਚਰਨ ਲਗਾਈ। ਹੁਣ ਇੱਥੇ ਆਣ ਕੇ ਕੁਤਾਈ ਖਾ ਗਿਆ ਉਹ ਪਤੰਜਲ ਰਿਸ਼ੀ, ਕੀ ਕਹਿੰਦਾ, ਕਹਿੰਦਾ ਜੇ ਤੁਸੀਂ ਉਹ ਯੋਗ ਸਾਧਨਾ ਕਰੋਗੇ ਨਾ ਸਿੱਧਾਂ ਦੀ ਤਰ੍ਹਾਂ, ਯੋਗੀਆਂ ਦੀ ਤਰ੍ਹਾਂ, ਇਹਦਾ ਫਲ ਤੁਹਾਨੂੰ ਇਹ ਮਿਲੇਗਾ ਵੀ 18 ਸਿੱਧੀਆਂ ਤੇ 9 ਨਿਧੀਆਂ ਜਿਹੜੇ ਜੋਗੀ ਲੋਕ ਹੈ ਨਾ ਉਹਨਾਂ ਦੇ ਪੈਰੀਂ ਲੱਗ ਜਾਂਦੀਆਂ ਆ ਕੇ, ਉਹਨਾਂ ਦੇ ਚਰਨੀ ਲੱਗ ਜਾਂਦੀਆਂ ਆ ਕੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਹੋ ਹੀ ਤੇ ਯੋਗੀਆਂ ਨੂੰ ਦੱਸਿਆ ਸੀ, ਗੋਰਖਨਾਥ ਦੇ ਚੇਲਿਆਂ ਨੂੰ, ਕਿ ਤੁਸੀਂ ਇਹਨਾਂ ਰਿਧੀਆਂ ਸਿੱਧੀਆਂ ਵਿੱਚ ਖਚਤ ਹੋ ਕੇ ਰਹਿ ਗਏ ਹੋ, ਪਰਮਾਤਮਾ ਤੱਕ ਨਹੀਂ ਪਹੁੰਚ ਸਕੇ ਤੁਸੀਂ। ਬੜੀਆਂ ਲੰਮੀਆਂ ਉਮਰਾਂ ਵਧਾਈਆਂ ਸੀ ਜੋਗੀਆਂ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾਤੇ ਨੂੰ ਬਾਲਕ ਕਹਿ ਕੇ ਬੁਲਾਉਂਦੇ ਸੀ, ਜੋਗੀ ਬਾਲਕ, ਕਿ ਨਾਨਕ ਤੇਰੀ ਉਮਰ ਛੋਟੀ ਆ, ਅਸੀਂ ਉਮਰ ਵਿੱਚ ਬੜੇ ਵੱਡੇ। ਸੁਮੇਰ ਪਰਬਤ ਦੇ ਉੱਤੇ ਵੀ ਗੁਰੂ ਨਾਨਕ ਦੇਵ ਸਾਹਿਬ ਦੀ ਜੋਗੀਆਂ ਨਾਲ ਗੋਸ਼ਟ ਹੋਈ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਗੁਰਦਾਸਪੁਰ ਜ਼ਿਲ੍ਹੇ ਵਿੱਚ ਪੰਜਾਬ ਦੀ ਧਰਤੀ ਤੇ ਬਟਾਲੇ ਨਗਰ ਦੇ ਨੇੜੇ ਇੱਕ ਨਗਰ ਹੈ ਅਚਲ, ਉੱਥੇ ਵੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਗੋਸ਼ਟ ਹੋਈ ਹੈ ਜੋਗੀਆਂ ਦੇ ਨਾਲ। ਕਦੇ ਮੀਂਹ ਪਵਾ ਦਿੰਦੇ ਸੀ, ਕਦੇ ਦਰਖਤਾਂ ਨੂੰ ਜੜੋਂ ਪੁੱਟ ਦਿੰਦੇ ਸੀ, ਪੱਥਰਾਂ ਦਾ ਮੀਂਹ ਵਰਾ ਦਿੰਦੇ ਸੀ। ਜੋਗੀ ਸੀ ਜਿਹੜੇ ਝੱਖੜ ਝੁਲਾ ਦਿੰਦੇ ਸੀ, ਉੱਡਦੇ ਫਿਰਦੇ ਸੀਗੇ ਆਕਾਸ਼ ਦੇ ਵਿੱਚ ਪੰਛੀਆਂ ਦੀ ਤਰ੍ਹਾਂ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਆਖਿਆ, ਜੋਗੀ ਲੋਕੋ, ਬੜੇ ਪੰਛੀ ਉੱਡਦੇ ਫਿਰਦੇ ਆਕਾਸ਼ ਚ, ਇਹ ਤੇ ਸਾਰੇ ਮੁਕਤ ਹੋ ਗਏ, ਫਿਰ ਸਾਰਿਆਂ ਨੇ ਰੱਬ ਪ੍ਰਾਪਤ ਕਰ ਲਿਆ। ਜੇ ਇੱਦਾਂ ਰਿਧੀਆਂ ਸਿੱਧੀਆਂ ਕਰਕੇ ਉੱਡਣ ਦੇ ਨਾਲ ਰੱਬ ਮਿਲਦਾ ਹੋਵੇ ਤੇ ਇਹਨਾਂ ਪੰਛੀਆਂ ਨੂੰ ਮਿਲ ਜਾਣਾ ਚਾਹੀਦਾ ਸੀ ਫਿਰ ਹੁਣ ਤੱਕ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ ਜੋਗੀ ਲੋਕਾਂ ਨੂੰ ਕਿ ਸੰਸਾਰ ਜਗਤ ਵਿੱਚ ਤੁਸੀਂ ਭਟਕ ਰਹੇ ਹੋ। ਗ੍ਰਸਤ ਜੀਵਨ ਤਿਆਗ ਕੇ ਦੁਨੀਆਂ ਛੱਡ ਕੇ ਜਿਹੜੇ ਗ੍ਰਸਤ ਜੀਵਨ ਦੀ ਤੁਸੀਂ ਨਿੰਦਿਆ ਕਰਦੇ ਜੇ ਵੀ ਗ੍ਰਸਤ ਵਿੱਚ ਰਹਿ ਕੇ ਰੱਬ ਨਹੀਂ ਮਿਲ ਸਕਦਾ, ਉਹਨਾਂ ਗ੍ਰਸਤੀਆਂ ਦੇ ਘਰ ਹੀ ਤੁਸੀਂ ਮੰਗਣ ਵਾਸਤੇ ਜਾਂਦੇ ਹੋਏ। ਅਤੀਤ ਗ੍ਰਸਤ ਤਜ ਫਿਰ ਉਹਨੂੰ ਕਿ ਘਰ ਮੰਗਣ ਜਾਈ। ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਤੇ ਡਿੱਗੇ ਸੀ ਇਹ ਜੋਗੀ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਬਾਬੇ ਨਾਨਕ ਨੂੰ ਕਹਿੰਦੇ ਸੀ, ਬੇਸ਼ੱਕ ਉਮਰ ਕਰਕੇ ਬਾਬਾ ਨਾਨਕ ਅਸੀਂ ਵੱਡੇ ਹਾਂ, ਕਮਾਈ ਕਰਕੇ ਤੂੰ ਵੱਡਾ, ਕਮਾਈ ਕਰਕੇ ਤੂੰ ਮਹਾਨ ਹੈ। ਮਹਾਨ ਹੈ ਬਾਬਾ ਨਾਨਕ ਤੇਰੀ ਕਮਾਈ, ਨਹੀਂ ਕੋਈ ਤੇਰਾ ਅੰਤ ਪਾ ਸਕਦਾ। ਇਹ ਪਤੰਜਲ ਸ਼ਾਸਤਰ ਦੇ ਵਿੱਚ ਇਹ ਗੱਲਾਂ ਲਿਖੀਆਂ। ਦਾਸ ਬੇਨਤੀ ਕਰ ਰਿਹਾ ਜਿਹੜੀ ਕਿ ਨੌ ਨਿਧੀਆਂ 18 ਸਿੱਧੀਆਂ ਆ ਪਤੰਜਲੀ ਲਿਖੀ, ਕਹਿੰਦਾ ਤੁਹਾਡੇ ਮਗਰ ਮਗਰ ਤੁਰੀਆਂ ਫਿਰਨਗੀਆਂ, ਤੁਸੀਂ ਯੋਗ ਸਾਧਨਾ ਦੁਆਰਾ ਪ੍ਰਾਣਾਯਾਮ ਕਰੋ ਤੇ ਸਮਾਧੀਆਂ ਲਾ ਕੇ ਬੈਠੋ। ਤਰੈ ਯੁੱਗਾਂ ਕੀ ਬਾਸ਼ਨ, ਕਲਯੁੱਗ ਵਿੱਚ ਪਤੰਜਲ ਪਾਈ। ਤਿੰਨਾਂ ਯੁੱਗਾਂ ਦੀਆਂ ਵਾਸ਼ਨਾ ਕਲਯੁੱਗ ਦੇ ਵਿੱਚ ਪਤੰਜਲੀ ਨੇ ਪਾ ਲਈਆਂ, ਭਾਵ ਜਿਹੜਾ ਪਤੰਜਲ ਸ਼ਾਸਤਰ ਆ ਉਹਦੇ ਅਨੁਸਾਰ ਜਿਹੜਾ ਯੋਗ ਸਾਧਨ ਕਰਦਾ ਉਹ ਇਹਨਾਂ ਰਿਧੀਆਂ ਸਿੱਧੀਆਂ ਨੂੰ ਪ੍ਰਾਪਤ ਕਰ ਲੈਂਦਾ। ਰੱਬ ਤੇ ਨਾ ਮਿਲਿਆ, ਪਰਮਾਤਮਾ ਦੀ ਪ੍ਰਾਪਤੀ ਤੇ ਨਾ ਹੋਈ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਅਭੇਦ ਤੇ ਨਾ ਹੋ ਸਕਿਆ। ਭਾਈ ਗੁਰਦਾਸ ਜੀ ਨੇ ਬਚਨ ਵਰਤੇ ਫਿਰ, ਕੀ ਕਹਿੰਦੇ ਜੀ, ਹੱਥੋਂ ਹੱਥੀ ਪਾਈਐ ਭਗਤ ਜੋਗ ਕੀ ਪੂਰ ਕਮਾਈ। ਭਾਈ ਗੁਰਦਾਸ ਜੀ ਨੇ ਹੁਣ ਆਪਣਾ ਸਿਧਾਂਤ, ਆਪਣਾ ਮਤਲਬ ਗੁਰਮਤ ਦਾ ਸਿਧਾਂਤ ਦੱਸਿਆ। ਕਹਿਣ ਲੱਗੇ, ਧਿਆਨ ਨਾਲ ਬਚਨ ਸੁਣਿਓ ਹੁਣ, ਇਹ ਛੇ ਸ਼ਾਸਤਰਾਂ ਦਾ ਜ਼ਿਕਰ ਤੇ ਭਾਈ ਗੁਰਦਾਸ ਜੀ ਕਹਿੰਦੇ ਆਪਾਂ ਦਿੱਤਾ ਕਰ, ਪਰ ਜਿਹੜੀ ਭਗਤੀ ਆ, ਰੱਬ ਦੀ ਬੰਦਗੀ ਆ ਤੇ ਗੁਰੂ ਦੀ ਸ਼ਰਨ ਵਿੱਚ ਆਣ ਕੇ ਜਿਹੜਾ ਨਾਮ ਸਿਮਰਨ ਵਿੱਚ ਸੁਰਤ ਜੋੜਨੀ ਆ ਨਾ, ਅਸਲ ਵਿੱਚ ਇਹ ਕਮਾਈ ਪੂਰੀ ਆ। ਰਿਧੀਆਂ ਸਿੱਧੀਆਂ ਵਿੱਚ ਫਸ ਕੇ ਤੇ ਕਰਮ ਕਾਂਡਾਂ ਵਿੱਚ ਫਸ ਕੇ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜਿਹੜੇ ਭਗਤੀ ਕਰਦੇ ਆ, ਸਤਿਗੁਰੂ ਦੀ ਸ਼ਰਨ ਵਿੱਚ ਆ ਕੇ ਪਰਮਾਤਮਾ ਦੇ ਚਰਨਾਂ ਨਾਲ ਸੁਰਤ ਜੋੜਦੇ ਆ, ਉਹ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਆ। ਕਹਿਣ ਲੱਗੇ, ਲੰਮਾ ਸਮਾਂ ਘਰ ਬਾਹਰ ਛੱਡ ਕੇ ਤੁਹਾਨੂੰ ਜਪ ਤਪ ਤੇ ਯੋਗ ਸਾਧਨਾ ਕਰਨ ਦੀ ਲੋੜ ਹੀ ਨਹੀਂ, ਇੱਧਰੋਂ ਨਾਮ ਜਪੋ, ਸਿਮਰਨ ਕਰੋ, ਭਗਤੀ ਕਰੋ, ਹੱਥੋਂ ਹੱਥੀ ਪਰਮਾਤਮਾ ਨੂੰ ਪ੍ਰਾਪਤ ਕਰ ਲਈ, ਹੱਥੋਂ ਹੱਥੀ ਪਾਈਏ, ਇੱਧਰੋਂ ਨਾਮ ਜਪੋ ਤੇ ਉੱਧਰੋਂ ਰੱਬ ਦੀ ਪ੍ਰਾਪਤੀ। ਸਾਧ ਸੰਗਤ ਖਿਮਾ ਕਰਨਾ, ਇੱਕ ਬੇਨਤੀ ਹੋਰ ਕਰਦੇ ਹਾਂ। ਆਪਾਂ ਕਦੇ ਕਦੇ ਕਹਿ ਦਿੰਦੇ, ਪਰਮੇਸ਼ਰ ਦਾ ਨਾਮ ਜਪ ਤੈਨੂੰ ਪਰਲੋਕ ਦੇ ਵਿੱਚ ਸੁੱਖ ਮਿਲੇਗਾ, ਪਰਮੇਸ਼ਰ ਦਾ ਨਾਮ ਜਪ ਤੈਨੂੰ ਅਗਲੇ ਸਮੇਂ ਦੇ ਵਿੱਚ ਸੁੱਖ ਦੀ ਪ੍ਰਾਪਤੀ ਹੋਏਗੀ। ਪਰਲੋਕ ਵਿੱਚ ਤੇ ਸੁੱਖ ਮਿਲਣਾ ਹੀ ਆ, ਮੁਕਤੀ ਤੇ ਮਿਲਣੀ ਹੈ, ਜੰਮਣਾ ਮਰਨਾ ਤੇ ਮੁੱਕਣਾ ਹੀ ਆ। ਪਰ ਇਹਦਾ ਭਾਵ ਇਹ ਨਹੀਂ ਕਿ ਇਕੱਲਾ ਪਰਲੋਕ ਦੇ ਵਿੱਚ ਹੀ ਸੁੱਖ ਮਿਲਣਾ ਜਾਂ ਇਕੱਲਾ ਜੰਮਣਾ ਮਰਨਾ ਹੀ ਮੁੱਕਣਾ ਹੈ, ਨਹੀਂ। ਕੀ ਹੈ? ਅੱਜ ਨਾਮ ਜਪ ਤੇ ਅੱਜ ਹੀ ਸੁੱਖ ਤੇਰੀ ਝੋਲੀ 'ਚ, ਅੱਜ ਤੋਂ ਬੰਦਗੀ ਵਿੱਚ ਜੁੜਨਾ ਕਰ, ਅੱਜ ਤੋਂ ਹੀ ਸੁੱਖ ਤੇ ਆਤਮਿਕ ਆਨੰਦ ਤੇਰੀ ਝੋਲੀ 'ਚ। ਅੱਜ ਕਿਸੇ ਬੰਦੇ ਨੂੰ ਕਹੀਏ ਪ੍ਰਸ਼ਾਦਾ ਹੁਣ ਛਕ ਲੈ, ਪਰਸੋਂ ਤੱਕ ਤੇਰੀ ਭੁੱਖ ਮਿਟ ਜਾਏਗੀ, ਹੋ ਸਕਦਾ ਹੈ? ਹੁਣ ਪਾਣੀ ਪੀ ਲੈ, ਸ਼ਾਮ ਤੱਕ ਤੇਰੀ ਪਿਆਸ ਬੁੱਝ ਜਾਏਗੀ, ਕਦੇ ਨਹੀਂ। ਜਿਉਂ ਜਿਉਂ ਪਾਣੀ ਪੀ ਜਾਓਗੇ ਪਿਆਸ ਮਿਟਦੀ ਜਾਏਗੀ, ਜਿਉਂ ਜਿਉਂ ਭੋਜਨ ਪ੍ਰਸ਼ਾਦਾ ਛਕੀ ਜਾਵਾਂਗੇ ਭੁੱਖ ਮਿਟਦੀ ਜਾਏਗੀ, ਜਿਉਂ ਜਿਉਂ ਨਾਮ ਜਪੀ ਜਾਵਾਂਗੇ ਦੁੱਖ ਮੁੱਕਦੇ ਜਾਣਗੇ, ਜਿਉਂ ਜਿਉਂ ਸਿਮਰਨ ਕਰੀ ਜਾਵਾਂਗੇ, ਜਿਉਂ ਜਿਉਂ ਸੇਵਾ ਭਗਤੀ ਵਿੱਚ ਜੁੜੀ ਜਾਵਾਂਗੇ, ਤਿਉਂ ਤਿਉਂ ਦੁੱਖਾਂ ਦਾ ਨਾਸ਼ ਤੇ ਤੇਰੇ ਅੰਦਰ ਸੁੱਖਾਂ ਦਾ ਪ੍ਰਵੇਸ਼ ਹੋਈ ਜਾਏਗਾ। ਉਧਾਰ ਨਹੀਂ ਕਰਦਾ ਮੇਰਾ ਪਰਮੇਸ਼ਰ, ਸਦੀਵੀ ਕਾਲ ਵਾਸਤੇ ਸੁੱਖ ਦੇ ਦਿੰਦਾ ਹੈ। ਬਾਣੀ ਨੇ ਤੇ ਇੱਥੋਂ ਤੱਕ ਆਖਿਆ। ਭਗਤ ਸ਼ੇਖ ਫਰੀਦ ਸਾਹਿਬ ਕਹਿੰਦੇ ਰੱਬ ਦਾ ਦਰਸ਼ਨ ਕਰਨਾ ਹੀ, ਆਖਿਆ ਕਰਾਓ। ਕਹਿਣ ਲੱਗੇ ਕੱਲ੍ਹ ਦੇ ਉੱਤੇ ਵੀ ਨਹੀਂ ਸੁੱਟਦੇ ਗੱਲ ਵੀ ਕੱਲ੍ਹ ਨੂੰ ਤੈਨੂੰ ਰੱਬ ਦਾ ਦਰਸ਼ਨ ਹੋ ਜਾਏਗਾ। ਪੁੱਛਿਆ ਕਦੋਂ, ਭਗਤ ਸ਼ੇਖ ਫਰੀਦ ਸਾਹਿਬ ਦਾ ਫਰਮਾਨ ਹੈ ਸਾਧ ਸੰਗਤ, ਉਹ ਕਹਿੰਦੇ ਅੱਜ ਮਿਲਾਵਾਂ ਸ਼ੇਖ ਫਰੀਦ ਕਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਅੱਜ ਮਿਲਾਵਾਂ ਸ਼ੇਖ ਫਰੀਦ। ਸ਼ੇਖ ਫਰੀਦ ਕਹਿੰਦੇ ਆਹ ਤੈਨੂੰ ਪਰਮਾਤਮਾ ਦਾ ਦਰਸ਼ਨ ਮੈਂ ਅੱਜ ਹੀ ਕਰਾ ਦਿਆਂ, ਹੁਣੇ ਹੀ ਕਰਾ ਦਿਆਂ ਰੱਬ ਦਾ ਦਰਸ਼ਨ। ਪੁੱਛਿਆ ਕਰਾਓ। ਕਹਿਣ ਲੱਗੇ ਤੈਨੂੰ ਇੱਕ ਕੰਮ ਕਰਨਾ ਪੈਣਾ, ਕਿਹੜਾ, ਆਪਣੀਆਂ ਇੰਦਰੀਆਂ ਨੂੰ, ਆਹ ਜਿਹੜੀਆਂ ਅੱਖਾਂ ਕੰਨ ਨੱਕ ਆਦਿਕ ਹੱਥ ਪੈਰ, ਜਿਹੜੀਆਂ ਤੇਰੀਆਂ ਇੰਦਰੀਆਂ ਦੇ ਵਿੱਚ ਵਾਸ਼ਨਾਵਾਂ ਆ, ਉਹਨਾਂ ਵਾਸ਼ਨਾਵਾਂ ਨੂੰ ਰੋਕ ਲਾ। ਇਹ ਇੰਦਰੀਆਂ ਉਹਨਾਂ ਵਾਸ਼ਨਾਵਾਂ ਵਾਲੇ ਪਾਸੇ ਨਾ ਜਾਣ ਜਿਹੜੀਆਂ ਵਾਸ਼ਨਾਵਾਂ ਤੇਰੇ ਮਨ ਨੂੰ ਮਚਾ ਦੇਣ ਵਾਲੀਆਂ ਆ, ਇਹਨਾਂ ਨੂੰ ਰੋਕ ਲਾ। ਰੱਬ ਤੇਰੇ ਸਾਹਮਣੇ ਬੈਠਾ ਅੱਜ ਹੀ। ਤੇ ਮਾਫ ਕਰਿਓ ਸਾਧ ਸੰਗਤ, ਕਈਆਂ ਜਨਮਾਂ ਦੇ ਆਪਾਂ ਭਟਕਦੇ ਫਿਰਦੇ ਹਾਂ, ਵਾਸ਼ਨਾ ਵਾਲੇ ਪਾਸਿਓਂ ਮਨ ਨਹੀਂ ਜੇ ਰੁਕਿਆ ਤਾਂ ਪ੍ਰਾਪਤੀ ਨਹੀਂ। ਬਚਨ ਫਿਰ ਸਾਂਝੇ ਕਰਦੇ ਹਾਂ। ਅੱਜ ਮਿਲਾਵਾਂ ਸ਼ੇਖ ਫਰੀਦ, ਅੱਜ ਮਿਲਾਵਾਂ, ਤੇ ਕਿਵੇਂ, ਕਾਕਮ ਕੁੰਜੜੀਆਂ, ਕਾਕਮ ਦਾ ਅਰਥ ਹੁੰਦਾ ਰੋਕਣਾ, ਕਾਕਮ ਕੁੰਜੜੀਆਂ ਮਨੋ ਮਚਿੰਦੜੀਆਂ, ਜਿਹੜੀਆਂ ਤੇਰੇ ਮਨ ਨੂੰ ਮਚਾ ਦਿੰਦੀਆਂ ਆ, ਉਹਨਾਂ ਵਾਸ਼ਨਾਵਾਂ ਨੂੰ ਰੋਕ ਲਾ, ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰ ਲਾ। ਅੱਖਾਂ ਬੁਰਾ ਨਾ ਵੇਖਣ, ਕੰਨ ਬੁਰਾ ਨਾ ਸੁਣਨ, ਰਸਨਾ ਝੂਠ ਆਦਿਕ ਬੁਰਾ ਨਾ ਬੋਲੇ, ਪੈਰ ਬੁਰੇ ਪਾਸੇ ਨਾ ਚੰਨਣ, ਹੱਥਾਂ ਨਾਲ ਕਿਸੇ ਦਾ ਬੁਰਾ ਨਾ ਕਰੇ। ਇਹਨਾਂ ਇੰਦਰੀਆਂ ਨੂੰ ਵਸ ਚ ਕਰ ਲਾ, ਰੋਕ ਲਾ ਵਾਸ਼ਨਾਵਾਂ ਵੱਲੋਂ। ਵਾਸ਼ਨਾਵਾਂ ਵੱਲੋਂ ਰੋਕਣਾ ਹੀ ਤੇ ਔਖਾ ਆ, ਵਾਸ਼ਨਾ ਵੱਧਾ ਆਵੇ ਜਾਵੇ, ਵਾਸ਼ਨਾ ਦਾ ਵੱਧਾ ਹੀ ਦੁਨੀਆਂ ਚ ਆਉਂਦਾ ਜਾਂਦਾ, ਜੰਮਦਾ ਤੇ ਮਰਦਾ ਫਿਰਦਾ। ਇੱਕ ਬੇਨਤੀ ਸੁਣਿਓ ਸਾਧ ਸੰਗਤ, ਜੇ ਜ਼ਿੰਦਗੀ ਅਜੇ ਹੈਗੀ ਹੈ, ਜੀਵਨ ਅਜੇ ਹੈਗਾ ਆ, ਸਵਾਸ ਚੱਲ ਰਹੇ ਨੇ, ਪਰ ਵਾਸ਼ਨਾ ਜੇ ਮੁੱਕ ਗਈਆਂ, ਐਸਾ ਮਨੁੱਖ ਜੀਵਨ ਮੁਕਤ ਹੈ, ਐਸਾ ਮਨੁੱਖ ਜੀਵਨ ਮੁਕਤ ਹੈ। ਵਾਸ਼ਨਾਵਾਂ ਮੁੱਕ ਗਈਆਂ ਪਰ ਜੀਵਨ ਅਜੇ ਚੱਲ ਰਿਹਾ, ਜੀਵਨ ਮੁਕਤ। ਤੇ ਦੂਸਰੀ ਬੇਨਤੀ ਸੁਣ ਲੈਣੀ, ਜੇ ਜ਼ਿੰਦਗੀ ਮੁੱਕ ਗਈ ਆ, ਸਵਾਸ ਮੁੱਕ ਗਏ, ਮੌਤ ਦਾ ਸੱਦਾ ਆ ਗਿਆ ਵਾ, ਪਰ ਵਾਸ਼ਨਾ ਨਹੀਂ ਮੁੱਕੀਆਂ, ਦੁਬਾਰਾ ਜੰਮਣਾ ਮਰਨਾ ਪਏਗਾ। ਇਹਨਾਂ ਵਾਸ਼ਨਾ ਨੇ ਹੀ ਤੈਨੂੰ ਜੰਮਣ ਮਰਨ ਵਿੱਚ ਪਾ ਦੇਣਾ। ਇੱਕ ਵਿਦਵਾਨ ਕਹਿੰਦਾ ਆਮ ਬੰਦੇ ਦੀ ਹਾਲਤ ਪਤਾ ਕੀ ਹੈ, ਹਜ਼ਾਰੋਂ ਖਾਸ਼ੇ ਸਾਥ ਲੈ ਕੇ ਦਮ ਨਿਕਲਤਾ ਹੈ। ਜਦੋਂ ਬੰਦਾ ਆਖਰੀ ਦਮ ਲੈਂਦਾ ਨਾ, ਆਖਰੀ ਸਾਹ ਲੈਂਦਾ, ਹਜ਼ਾਰਾਂ ਵਾਸ਼ਨਾਵਾਂ, ਹਜ਼ਾਰਾਂ ਆਸਾਂ ਖਾਸ਼ਾਂ ਇਹਦੇ ਦਿਲ ਵਿੱਚ ਹੁੰਦੀਆਂ, ਤੇ ਵਾਸ਼ਨਾ ਦਾ ਵੱਜਾ ਹੀ ਦੁਨੀਆਂ ਤੋਂ ਚਲਿਆ ਜਾਂਦਾ। ਇਹ ਤਰ੍ਹਾਂ ਤਰ੍ਹਾਂ ਦੀਆਂ ਵਾਸ਼ਨਾਵਾਂ ਤੇ ਆਸਾਂ ਖਾਸ਼ਾਂ ਦੁਬਾਰਾ ਜੰਮਣ ਮਰਨ ਵਿੱਚ ਪਾ ਦਿੰਦੀਆਂ, ਠੋਕਰਾਂ ਖਾਂਦਾ ਫਿਰ ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਚ। ਇਸ ਲਈ ਭਾਈ ਗੁਰਦਾਸ ਜੀ ਨੇ ਉਹਨਾਂ ਸਾਰਿਆਂ ਸ਼ਾਸਤਰਾਂ ਤੋਂ ਇਹ ਗੱਲ ਚੇਤੇ ਰੱਖਣੀ, ਇਹ ਨਹੀਂ ਵੀ ਸਿੱਖ ਉਹਨਾਂ ਸ਼ਾਸਤਰਾਂ ਦੇ ਆਖੇ ਲੱਗਦਾ, ਉਹਨਾਂ ਦਾ ਪੁਜਾਰੀ ਨਹੀਂ ਹੈ। ਵੇਦਾਂ ਸ਼ਾਸਤਰਾਂ ਦਾ ਸਿੱਖ ਸ਼ਬਦ ਦਾ ਪੁਜਾਰੀ ਹੈ, ਸਿੱਖ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਹੈ, ਸਿੱਖ ਇੱਕ ਅਕਾਲ ਦਾ ਪੁਜਾਰੀ ਹੈ। ਪਰ ਉਹਨਾਂ ਸਾਰਿਆਂ ਵੇਦਾਂ ਸ਼ਾਸਤਰਾਂ ਦੀਆਂ ਗੱਲਾਂ ਦੱਸ ਕੇ ਭਾਈ ਗੁਰਦਾਸ ਜੀ ਗੁਰਮਤ ਦਾ ਸਿਧਾਂਤ ਦੱਸਦੇ ਆ ਕਿ ਭਾਈ ਹੱਥੋਂ ਹੱਥੀ ਪਰਮਾਤਮਾ ਦੀ ਪ੍ਰਾਪਤੀ ਹੈ, ਗੁਰੂ ਦੇ ਚਰਨਾਂ ਚ ਆ ਜਾਓ, ਪਰਮਾਤਮਾ ਦੀ ਭਗਤੀ ਤੇ ਨਾਮ ਸਿਮਰਨ ਵਿੱਚ ਜੁੜੋ, ਅੱਜ ਹੀ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਤੁਹਾਨੂੰ ਕੋਈ ਜੰਗਲਾਂ ਪਹਾੜਾਂ ਦੀਆਂ ਚੋਟੀਆਂ ਤੇ ਜਾਣ ਦੀ ਲੋੜ ਨਹੀਂ, ਤੁਹਾਨੂੰ ਕੋਈ ਯੋਗ ਸਾਧਨ ਕਰਨ ਦੀ ਲੋੜ ਨਹੀਂ, ਤੁਹਾਨੂੰ ਕਿਸੇ ਤੀਰਥਾਂ ਆਦਿਕਾਂ ਤੇ ਭਟਕਣ ਦੀ ਲੋੜ ਨਹੀਂ, ਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਆਦਿਕ ਕਰਨ ਦੀ ਲੋੜ ਨਹੀਂ। ਗੁਰੂ ਦੀ ਸ਼ਰਨ ਵਿੱਚ ਆ ਕੇ ਸਤਿਗੁਰ ਦਾ ਪੱਲਾ ਪਕੜ ਲਓ, ਗੁਰੂ ਦੀ ਮੱਤ ਦੇ ਉੱਤੇ ਚੱਲਣਾ ਸ਼ੁਰੂ ਕਰ ਦਿਓ, ਅੱਜ ਹੀ ਪਰਮੇਸ਼ਰ ਦੀ ਪ੍ਰਾਪਤੀ। ਸਭ ਵਾਸ਼ਨਾਵਾਂ ਵਾਲੇ ਪਾਸਿਓਂ, ਸਭ ਕਾਮਨਾਵਾਂ ਵਾਲੇ ਪਾਸਿਓਂ ਵੀ ਗੁਰੂ ਤੈਨੂੰ ਰਹਿਮਤ ਕਰਕੇ ਰੋਕ ਸਕਦਾ ਹੈ, ਤੇਰੇ ਮਨ ਨੂੰ ਟਿਕਾ ਸਕਦਾ ਹੈ। ਤੇਰਾ ਕੰਮ ਆ ਗੁਰੂ, ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾਂ ਮੈਂ ਨਾ ਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ ਨਾ ਮੇਟੇ ਦਾਤ। ਅਖੀਰਲੀ ਪੰਕਤੀ ਚ ਫੁਰਮਾਨ ਕਰਦੇ ਨੇ, ਨਾਮ ਦਾਨ ਇਸ਼ਨਾਨ ਸੋ ਭਾਈ। ਇਸ ਲਈ ਭਾਈ ਕੀ ਕਰਨਾ ਹੈ, ਨਾਮ ਜਪਣਾ ਹੈ, ਦੂਸਰਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਦਾ ਦਾਨ ਦੇਣਾ ਹੈ, ਇਸ਼ਨਾਨ ਕਰਕੇ ਰੱਬ ਦੀ ਇਬਾਦਤ ਵਿੱਚ ਜੁੜਨਾ, ਜਿੱਥੇ ਸਰੀਰਕ ਤੌਰ ਦੇ ਉੱਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਪਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ। ਉੱਥੇ ਆਪਣੇ ਅੰਤਸ਼ ਕਰਨ ਵਿੱਚ ਵੀ ਨਾਮ ਸਿਮਰਨ ਤੇ ਸ਼ਬਦ ਦੁਆਰਾ ਆਪਣੇ ਮਨ ਹਿਰਦੇ ਦਾ ਇਸ਼ਨਾਨ ਵੀ ਕਰਾਉਣਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ। ਕਹਿਣ ਲੱਗੇ ਇਹੋ ਹੀ ਗੁਰਮਤ ਦਾ ਰਸਤਾ ਆ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਲਾਗੈ ਸਹਿਜ ਧਿਆਨ। ਤੇ ਨਾਮ ਦਾਨ ਇਸ਼ਨਾਨ ਦੁਆਰਾ ਕੀ ਹੋਏਗਾ, ਗੁਰਮੁਖ ਪਾਵੈ ਦਰਗਹਿ ਮਾਣ। ਫਿਰ ਪਰਮਾਤਮਾ ਦੀ ਦਰਗਾਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਸਾਨੂੰ ਮਾਣ ਸਤਿਕਾਰ ਅਦਬ ਵਡਿਆਈ ਪ੍ਰਾਪਤ ਹੋਵੇਗੀ। ਤਾਂ ਸਾਧ ਸੰਗਤ, ਭਾਈ ਗੁਰਦਾਸ ਜੀ ਕਹਿੰਦੇ ਇਹਨਾਂ ਸਭ ਕਰਮ ਕਾਂਡਾਂ ਚੋਂ ਨਿਕਲ ਕੇ ਸਤਿਗੁਰੂ ਦੀ ਸ਼ਰਨ ਵਿੱਚ ਨਾਮ ਦਾਨ ਇਸ਼ਨਾਨ ਤੇ ਭਗਤੀ ਦੇ ਵਿੱਚ ਜੁੜ ਜਾ, ਗੁਰੂ ਦਾ ਪੱਲਾ ਪਕੜ ਲਾ, ਸਤਿਗੁਰ ਤੇਰੀ ਰੱਬ ਦੀ ਦਰਗਾਹ ਤੱਕ ਬਾਂਹ ਫੜ ਕੇ ਰੱਖੇਗਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੁੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਰੱਬ ਦੀ ਦਰਗਾਹ ਤੱਕ ਦਾ ਵਿਚੋਲਾ ਬਣ ਜਾਏਗਾ ਤੇਰਾ ਸਤਿਗੁਰੂ।